ਵਾਹਿਗੁਰੂ ਜੀ ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਯੰਗਦ ਨਿਕੰਦਨ ਅਮਰਦਾਸ ਗੁਰ ਹਿਰਦੇ ਗੁਰ ਹਿਰਦੇ ਤਿਆ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਗੁਰੂ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋ ਸ੍ਰੀ ਹਰ ਕ੍ਰਿਸ਼ਨ ਮਨਾ ਬਹੋ ਤੇਗ ਬਹਾਦਰ ਜੀ ਪਰਮ ਕਿਰਪਾਲਾ ਪਰਮ ਕਿਰਪਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮ ਆਪ ਲਿਓ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਦੋਏ ਦਿਨ ਬੀਤੇ ਜਬ ਹੈ ਕੁਛ ਅਵਸਰ ਪਾਇਓ ਪਰੀ ਰਾਤ ਪਠ ਦਾਸ ਕੋ ਸੋ ਵਿਪਰ ਬੁਲਾਇਓ ਸਨਮਾਨਿਓ ਮ੍ਰਿਤ ਬਹਿਨ ਤੇ ਨਿਜ ਨਿਕਟ ਬਿਠਾਇਓ ਸ਼ੁਭ ਸੁਭਾਵ ਤੇਰੋ ਅਹੈ ਹਮਰੇ ਔਰ ਪਾਇਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਸ਼ਾਮਾਂ ਦੇ ਦੀਵਾਨ ਗੁਰੂ ਚਰਨਾਂ 'ਚ ਸਜੇ ਨੇ ਅਤੇ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਦਾ ਆਪ ਜੀ ਨੇ ਆਨੰਦ ਮਾਣਿਆ ਹੈ ਭਾਈ ਸਾਹਿਬ ਪਰਮਜੀਤ ਸਿੰਘ ਜੀ ਆਰਤੀ ਆਰਤੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਸੰਗਤਾਂ ਆਨੰਦ ਮਾਣ ਰਹੀਆਂ ਸਨ ਆਓ ਹੁਣ ਕੁਝ ਸਮੇਂ ਲਈ ਫਿਰ ਗੁਰੂ ਚਰਨਾਂ ਨਾਲ ਜੁੜ ਜਾਈਏ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਾਲ ਲੀਲਾ ਦੇ ਕੌਤਕ ਸਤਿਗੁਰਾਂ ਦੇ ਬਾਲ ਲੀਲਾ ਦੇ ਪ੍ਰਸੰਗ ਚੱਲ ਰਹੇ ਨੇ ਮਹਾਰਾਜ ਦੇ ਉੱਤੇ ਬੜੇ ਬੜੇ ਕਸ਼ਟ ਵੀ ਆਏ ਹਨ ਦੁਨੀਆਂ ਵਿੱਚ ਜਿਹੜੇ ਅਵਤਾਰੀ ਪੁਰਸ਼ ਮਹਾਂਪੁਰਸ਼ ਹੁੰਦੇ ਹਨ ਉਹਨਾਂ ਦੇ ਉੱਤੇ ਸਾਧ ਸੰਗਤ ਦੀ ਜ਼ਿੰਦਗੀ 'ਚ ਬੜੀਆਂ ਕਠਿਨਾਈਆਂ ਵੀ ਆਉਂਦੀਆਂ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਤੇ ਬੜੇ ਕਸ਼ਟ ਆਏ ਜਿਨ੍ਹਾਂ ਵਿੱਚੋਂ ਬਹੁਤ ਵੱਡਾ ਕਸ਼ਟ ਸੀ ਜਦੋਂ ਸੀਤਲਾ ਨਿਕਲ ਆਈ ਜਿਸ ਨੂੰ ਆਮ ਪੰਜਾਬੀ 'ਚ ਆਪਾਂ ਮਾਤਾ ਕਹਿ ਦਿੰਦੇ ਹਾਂ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਹੈ ਕਈ ਵਾਰੀ ਤਾਂ ਅੱਖਾਂ ਵੀ ਚਲੀਆਂ ਜਾਂਦੀਆਂ ਨੇ ਅਤੇ ਕਈ ਵਾਰੀ ਮੌਤ ਵੀ ਹੋ ਜਾਂਦੀ ਹੈ ਪਰ ਮਹਾਰਾਜ ਦੀ ਕਿਰਪਾ ਰਹੀ ਸੱਤਵੇਂ ਦਿਨ ਗੁਰੂ ਹਰਗੋਬਿੰਦ ਸਾਹਿਬ ਰਾਜੀ ਹੋ ਗਏ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸ਼ੁਕਰਾਨੇ ਵਜੋਂ ਬਹੁਤ ਬਾਣੀ ਉਚਾਰਨ ਕੀਤੀ ਹੈ ਜਿਵੇਂ ਕਿ ਨੇਤਰ ਪ੍ਰਗਾਸ਼ ਕੀਆ ਗੁਰਦੇਵ ਗੌੜੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਸ਼ੀਤਲਾ 'ਤੇ ਰੱਖਿਆ ਬਿਹਾਰੀ ਪਾਰਤਮ ਪ੍ਰਭ ਕਿਰਪਾ ਧਾਰੀ ਕਿ ਪਰਮਾਤਮਾ ਨੇ ਵਾਹਿਗੁਰੂ ਨੇ ਪਰਮੇਸ਼ੁਰ ਨੇ ਸੀਤਲਾ ਤੋਂ ਸਾਡੇ ਸਾਹਿਬਜ਼ਾਦੇ ਨੂੰ ਬਚਾ ਲਿਆ। ਇੱਦਾਂ ਦੇ ਸ਼ਬਦ ਉਚਾਰਨ ਕੀਤੇ, ਫਿਰ ਸਾਧ ਸੰਗਤ ਜੀ ਗੁਰੂ ਘਰ 'ਚ ਖੁਸ਼ੀਆਂ, ਲੰਗਰ ਸੰਗਤਾਂ ਨੇ ਬਹੁਤ ਧੰਨਵਾਦ ਵਜੋਂ ਬਾਣੀ ਦੇ ਜਾਪ ਕੀਰਤਨ ਕੀਤੇ, ਖੁਸ਼ੀਆਂ ਬਹੁਤ ਮਨਾਈਆਂ ਗਈਆਂ। ਸਭ ਸੰਗਤਾਂ, ਸਭ ਭਾਈ ਭਾਈ, ਬੱਚੇ ਬੁੱਢੇ ਖੁਸ਼ ਸਨ। ਪਰ ਪ੍ਰਿਥੀ ਚੰਦ ਗੁਰੂ ਸਾਹਿਬ ਜੀ ਦਾ ਵੱਡਾ ਭਰਾ ਗੁਰੂ ਅਰਜਨ ਦੇਵ ਜੀ ਦਾ ਇਸ ਖੁਸ਼ੀ ਨੂੰ ਬਰਦਾਸ਼ਤ ਨਹੀਂ ਸੀ ਕਰ ਰਿਹਾ। ਉਹਦੀ ਘਰਵਾਲੀ ਕਰਮੋਂ ਵੀ ਸੜ ਬਲ ਰਹੀ ਸੀ। ਦੋਵਾਂ ਪਤੀ ਪਤਨੀ ਨੇ ਫਿਰ ਸਲਾਹ ਕੀਤੀ ਵੀ ਕੋਈ ਕਰੀਏ ਆਪਾਂ ਛੇਤੀ, ਜੇ ਹਰਗੋਬਿੰਦ ਜਵਾਨ ਹੋ ਗਿਆ ਫਿਰ ਸਾਡੀ ਕੋਈ ਪੇਸ਼ ਨਹੀਂ ਜਾਣੀ। ਇਹਨਾਂ ਨੇ ਦੁਬਾਰਾ ਫਿਰ ਸਾਧ ਸੰਗਤ ਜੀ ਇਸ ਤਰ੍ਹਾਂ ਦੀਆਂ ਸੋਚਾਂ ਬਣਾਈਆਂ ਹਨ ਕੀ ਗੌਂਦ ਗੁੰਦੀ ਹੈ। ਪ੍ਰਿਥੀਏ ਨੇ ਸਲਾਹ ਕੀਤੀ ਹੈ ਵੀ ਜਿਹੜਾ ਖਿਡਾਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਿਡਾਉਂਦਾ ਹੈ, ਪਹਿਲੇ ਜ਼ਮਾਨਿਆਂ ਵਿੱਚ ਬੱਚਿਆਂ ਨੂੰ ਖਿਡਾਉਣ ਵਾਸਤੇ ਖਿਡਾਵੇ ਬ੍ਰਾਹਮਣ ਰੱਖੇ ਜਾਂਦੇ ਸਨ। ਉਹਦਾ ਮਤਲਬ ਇਹ ਸੀ ਵੀ ਕੁਝ ਪੜ੍ਹੇ ਲਿਖੇ ਹੁੰਦੇ ਸਨ, ਬੱਚਿਆਂ ਨੂੰ ਥੋੜ੍ਹਾ ਪੜ੍ਹਾ ਵੀ ਦੇਣਗੇ, ਕੁਝ ਬੱਚਿਆਂ ਨੂੰ ਸਿਖਾ ਦੇਣਗੇ, ਕੁਝ ਚੰਗੀ ਸਿੱਖਿਆ ਦੇਣਗੇ, ਚੰਗੇ ਸੰਸਕਾਰ ਦੇਣਗੇ, ਇਸ ਵਾਸਤੇ ਕੀਤਾ ਜਾਂਦਾ ਸੀ। ਪਰ ਸਾਧ ਸੰਗਤ ਜੀ ਕਈ ਵਾਰੀ ਚੰਗਿਆਂ ਦੇ ਬਾਣੇ ਵਿੱਚ ਮਾੜੇ ਵੀ ਆ ਜਾਂਦੇ ਹਨ, ਜਿਹੜੇ ਦੁਸ਼ਟ ਬੰਦੇ ਨੇਕੀ ਨੂੰ ਵੀ ਧੱਬਾ ਲਾ ਦਿੰਦੇ ਹਨ। ਸੋ ਇਸ ਤਰ੍ਹਾਂ ਉਹ ਬੰਦਾ ਬ੍ਰਾਹਮਣ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਿਡਾਇਆ ਕਰਦਾ ਸੀ, ਉਹਦੇ ਨਾਲ ਪ੍ਰਿਥੀ ਚੰਦ ਨੇ ਗੋਂਦ ਗੁੰਦੀ ਹੈ। ਅੱਜ ਆਪਾਂ ਇਹ ਕਥਾ ਸੁਣੀਏ, ਪ੍ਰੇਮ ਦੇ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਇੱਕ ਦੋ ਦਿਨ ਬੀਤੇ ਜਦ ਹੈ ਕੁਛ ਅਸਵਰ ਪਾਇਓ,
ਇੱਕ ਦੋ ਦਿਨ ਲੰਘ ਗਏ ਗੋਂਦ ਗੁੰਦੀ ਹੋਈ ਸੀ, ਫਿਰ ਮੌਕਾ ਪਾ ਕੇ ਟਾਈਮ ਪਾ ਕੇ
ਹਰੀ ਰਾਤ ਪਠ ਦਾਸ ਕੋ ਸੋ ਬਿਪਰ ਬੁਲਾਇਓ।
ਰਾਤ ਪਈ ਹੈ, ਪ੍ਰਿਥੀ ਚੰਦ ਨੇ ਆਪਣਾ ਨੌਕਰ ਭੇਜਿਆ ਹੈ, ਜਾ ਉਸ ਬ੍ਰਾਹਮਣ ਨੂੰ ਖਿਡਾਵੇ ਨੂੰ ਬੁਲਾ ਕੇ ਲਿਆ। ਅਤੇ ਸੇਵਾਦਾਰ ਗਿਆ, ਉਸ ਪੰਡਿਤ ਨੂੰ ਉਸ ਬ੍ਰਾਹਮਣ ਨੂੰ ਬੁਲਾ ਲਿਆਇਆ ਹੈ।
ਸਨਮਾਨਿਓ ਮ੍ਰਿਤ ਬੈਨ ਤੇ ਨਿਜ ਨਿਕ ਬਿਠਾਇਓ,
ਔਰ ਬੜੇ ਪਿਆਰ ਨਾਲ ਆਓ ਪੰਡਿਤ ਜੀ, ਆਓ ਪੰਡਿਤ ਜੀ ਕਹਿ ਕੇ ਕੋਲ ਬਿਠਾ ਲਿਆ ਹੈ।
ਸ਼ੁਭ ਸੁਭਾਵ ਤੇ ਰੋ ਹੈ ਹਮਰੇ ਔਰ ਪਾਇਓ,
ਅਤੇ ਬਾਬਾ ਪ੍ਰਿਥੀ ਚੰਦ ਉਹਦੀ ਤਾਰੀਫ ਕਰਨ ਲੱਗ ਪਏ। ਪੰਡਿਤ ਜੀ ਤੁਹਾਡਾ ਸੁਭਾਅ ਬੜਾ ਚੰਗਾ ਸਾਨੂੰ ਲੱਗਦਾ, ਤੁਸੀਂ ਬੜੇ ਨੇਕ ਬੰਦੇ ਹੋ, ਤੁਹਾਡੀ ਅਸੀਂ ਵਡਿਆਈ ਸਮਝਦੇ ਹਾਂ, ਸਾਨੂੰ ਕਦਰ ਹੈ ਤੁਹਾਡੀ, ਤੁਹਾਡੇ ਵਰਗੇ ਬੰਦੇ ਬੜੇ ਔਖੇ ਲੱਭਦੇ ਹਾਂ। ਹਾਂਜੀ,
ਹਮ ਦੇਖਤ ਹੈ ਮਿਤਾ ਪ੍ਰਤ ਬਹੁ ਸੇਵਕ ਰੰਤਾ।
ਪ੍ਰਿਥੀ ਚੰਦ ਕਹਿੰਦਾ ਅਸੀਂ ਦੇਖਦੇ ਹਾਂ ਤੇਰੀ ਸੇਵਾ 'ਚ ਕੋਈ ਕਮੀ ਨਹੀਂ, ਤੂੰ ਬਹੁਤ ਵਧੀਆ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਦੇ ਘਰ ਸੇਵਾ ਕਰਦਾ ਹੈ।
ਰਾਤ ਦਿਵਸ ਵਿੱਚ ਰਤ ਰਹਾ ਇਤ ਓਤ ਹਤਵੰਤਾ।
ਰਾਤ ਦਿਨ ਪੰਡਿਤ ਜੀ ਦੌੜਿਆ ਹੀ ਫਿਰਦਾ ਤੂੰ ਉਹਨਾਂ ਦੇ ਘਰ, ਹਰ ਵੇਲੇ ਜਿਹੜਾ ਕੰਮ ਕਹਿੰਦੇ ਨੇ ਪੰਡਿਤ ਜੀ ਤੁਸੀਂ ਕਰਦੇ ਹੋ, ਅਤੇ ਤੇਰਾ ਉਹਨਾਂ ਨਾਲ ਪਿਆਰ ਵੀ ਬੜਾ ਹੈ। ਹਾਂਜੀ,
ਤੋਹੇ ਰਾਖਵੇ ਪਾਸ ਪੋਚਿਤ ਕਹਿਤ ਹਮਾਰੋ,
ਤੇਰੇ ਵਰਗਾ ਬੰਦਾ ਤਾਂ ਅਸੀਂ ਆਪਣੇ ਕੋਲ ਰੱਖਣਾ ਚਾਹੁੰਦੇ ਹਾਂ, ਸਾਡਾ ਜੀ ਚਾਹੁੰਦਾ ਵੀ ਇਹੋ ਜਿਹਾ ਵਧੀਆ ਬੰਦਾ ਅਸੀਂ ਆਪਣੇ ਘਰ ਰੱਖੀਏ ਅਤੇ ਇਹੋ ਜਿਹੇ ਬੰਦੇ ਦੀ ਕਦਰ ਕਰੀਏ। ਹਾਂਜੀ,
ਪ੍ਰਭਾਵ ਹੈ ਗੁਜ਼ਰਾਨ ਕੋ ਨਿਤ ਰੱਖਿਆ ਸੁਖਾਰੋ,
ਅਸੀਂ ਤੈਨੂੰ ਸੌਖਾ ਰੱਖਣਾ ਚਾਹੁੰਦੇ ਹਾਂ, ਤੇਰੀ ਉਮਰ ਵੀ ਹੁਣ ਵਡੇਰੀ ਹੋ ਚੱਲੀ ਹੈ, ਬੁੱਢੇ ਬਾਰੇ ਕਿੱਥੇ ਭੱਜਿਆ ਫਿਰੇਗਾ, ਇਹਨਾਂ ਦੇ ਘਰ ਤਾਂ ਤੇਰੀ ਕੋਈ ਕਦਰ ਨਹੀਂ ਹੈ, ਤੂੰ ਇਹਨਾਂ ਦੀ ਇੱਜ਼ਤ ਕਰਦਾ, ਸੇਵਾ ਕਰਦਾ, ਗੁਰੂ ਸਮਝ ਕੇ ਥੋੜ੍ਹਾ ਤੈਨੂੰ ਗੁਜ਼ਾਰਾ ਦਿੰਦੇ ਨੇ, ਥੋੜ੍ਹੇ ਪੈਸੇ ਦਿੰਦੇ ਨੇ, ਜੇ ਤੂੰ ਸਾਡੇ ਕੋਲ ਸੇਵਾ ਕਰੇਗਾ ਤੈਨੂੰ ਮਾਲਾ ਮਾਲ ਕਰ ਦਿਆਂਗੇ ਪੰਡਤਾਂ, ਤੈਨੂੰ ਖੁਸ਼ ਰੱਖਾਂਗੇ, ਕੋਈ ਕਮੀ ਨਹੀਂ ਆਉਣ ਦਿਆਂਗੇ ਤੈਨੂੰ। ਹਾਂਜੀ,
ਸ਼੍ਰੀ ਅਰਜਨ ਕੁਛ ਦੇਤ ਹੈ ਠਾਨੇ ਬੜ ਸੇਵਾ,
ਮੇਰੇ ਛੋਟੇ ਭਰਾ ਹੀ ਨੇ ਗੁਰੂ ਅਰਜਨ ਦੇਵ ਜੀ, ਪਰ ਬੰਦੇ ਦੀ ਕਦਰ ਨਹੀਂ ਉਹਨਾਂ ਨੂੰ, ਉਹ ਤੇਰੇ ਵਰਗੇ ਬੰਦੇ ਦੀ ਕਦਰ ਨਹੀਂ ਕਰਦੇ, ਜਿੰਨੀ ਤੂੰ ਸੇਵਾ ਕਰਦਾ ਨਾ ਉਹਦੇ ਬਦਲੇ 'ਚ ਬਹੁਤ ਘੱਟ ਦਿੰਦੇ ਨੇ ਉਹ। ਹਾਂਜੀ,
ਮੈਂ ਪਰਖਤ ਤੁਝ ਕਿਰਤ ਕੋ ਹਮ ਜਨ ਹੈ ਦੇਵਾ।
ਉਹ ਤੇਰੇ ਕੰਮ ਨੂੰ ਨਹੀਂ ਵੇਖਦੇ, ਤੇਰੀ ਕਿਰਤ ਨੂੰ ਨਹੀਂ ਪਰਖਦੇ, ਅਤੇ ਤੈਨੂੰ ਥੋੜ੍ਹਾ ਦਿੰਦੇ ਨੇ। ਇਹ ਗੱਲ ਦਾ ਮੈਨੂੰ ਪਤਾ ਹੈ, ਅਸੀਂ ਕਦਰਦਾਨ ਹੈ, ਅਸੀਂ ਤਾਂ ਬੰਦੇ ਨੂੰ ਦੂਰੋਂ ਪਛਾਣ ਲੈਂਦੇ ਹਾਂ। ਸਾਨੂੰ ਪਤਾ ਵੀ ਮਿੱਟੀ ਦਾ ਕੀ ਭਾਅ ਹੈ ਅਤੇ ਸੋਨੇ ਦਾ ਕੀ ਭਾਅ ਹੈ। ਗੁਰੂ ਅਰਜਨ ਦੇਵ ਨੂੰ ਨਹੀਂ ਪਤਾ, ਉਹ ਤੇਰੇ ਵਰਗੇ ਸਿਆਣੇ ਬੰਦੇ ਨੂੰ ਭਜਾਈ ਫਿਰਦੇ ਨੇ, ਕੰਮ ਲਾਈ ਰੱਖਦੇ ਨੇ, ਪੈਸੇ ਮੈਨੂੰ ਪਤਾ ਥੋੜ੍ਹੇ ਦਿੰਦੇ ਨੇ। ਹਾਂਜੀ,
ਬੇਪਰ ਭਨਿਓ ਸੁਣ ਗੁਰੂ ਜੀ ਚਾਹਤ ਗੁਜ਼ਰਾਨਾ।
ਪੰਡਿਤ ਵੀ ਉਹੋ ਜਿਹਾ ਹੀ ਸੀ, ਕਹਿਣ ਲੱਗਾ ਗੁਰੂ ਜੀ ਕੀ ਦੱਸਾਂ, ਕਿਉਂਕਿ ਪ੍ਰਿਥੀ ਨੂੰ ਵੀ ਗੁਰੂ ਹੀ ਕਹਿੰਦੇ ਸੀ, ਗੁਰੂ ਸਾਹਿਬ ਦਾ ਪੁੱਤਰ ਜੋ ਸੀ। ਅਤੇ ਉਹ ਆਪਣੇ ਆਪ ਨੂੰ ਗੁਰੂ ਭਾ ਕੇ ਖੁਸ਼ ਵੀ ਸੀ, ਅਤੇ ਲੋਕ ਜਿਹੜੇ ਸਮਝਦੇ ਸੀ ਵੀ ਇਹ ਬੰਦੇ ਨੂੰ ਗੁਰੂ ਕਹੀਏ ਤਾਂ ਖੁਸ਼ ਹੁੰਦਾ, ਉਹਨਾਂ ਨੇ ਆਖਿਆ ਗੁਰੂ ਜੀ ਕੀ ਦੱਸਾਂ, ਮੈਂ ਗਰੀਬ ਆਦਮੀ ਹਾਂ, ਗੁਜ਼ਾਰਾ ਤਾਂ ਸਭ ਨੇ ਕਰਨਾ, ਰੋਟੀ ਤਾਂ ਖਾਣੀ ਹੈ, ਆਪਣਾ ਬਾਲ ਬੱਚਾ ਵੀ ਪਾਲਣਾ ਹੁੰਦਾ। ਹਾਂਜੀ,
ਜੋ ਕੁਛ ਕਹ ਹੈ ਕਾਰਜ ਕਰੋ ਆਲਸ ਬਿਸਰਾਨਾ।
ਗੁਰੂ ਜੀ ਜੋ ਵੀ ਕੰਮ ਮੈਨੂੰ ਕਿਹਾ ਜਾਂਦਾ ਮੈਂ ਬਿਨਾਂ ਆਲਸ ਦੇ ਕਰਦਾ, ਸਾਰਾ ਦਿਨ ਮੈਂ ਤਾਂ ਕੋਲੂ ਤਰ੍ਹਾਂ ਘੁੰਮਦਾ ਹੀ ਰਹਿੰਦਾ, ਮੈਂ ਹਰ ਵੇਲੇ ਭੱਜਿਆ ਹੀ ਫਿਰਦਾ, ਕਦੀ ਮੈਂ ਆਰਾਮ ਨਹੀਂ ਕੀਤਾ। ਹਾਂਜੀ,
ਪਰ ਥਾਨ ਨਹਿ ਜੀਵ ਕਾ ਮੈਂ ਭਇਓ ਖਿਡਾਵਾਂ।
ਪੰਡਿਤ ਗੁਰੂ ਜੀ ਗੱਲ ਇਉਂ ਹੈ ਵੀ ਹੋਰ ਕਿਤੇ ਨੌਕਰੀ ਨਹੀਂ ਨਾ ਮਿਲੀ, ਹੋਰ ਕੋਈ ਗੁਜ਼ਾਰਾ ਨਹੀਂ ਚੱਲਿਆ, ਮੈਂ ਇਹਨਾਂ ਦੇ ਬੱਚੇ ਨੂੰ ਖਿਡਾਉਣ 'ਤੇ ਲੱਗ ਗਿਆ, ਬੱਚੇ ਨੂੰ ਖਿਡਾਉਣ ਦਾ ਕੰਮ ਮੈਨੂੰ ਆਉਂਦਾ ਹੈ, ਉਹਦੇ ਬਦਲੇ ਮੈਨੂੰ ਥੋੜ੍ਹੇ ਜਿਹੇ ਪੈਸੇ ਦੇ ਦਿੰਦੇ ਨੇ, ਜਿਹਦੇ ਨਾਲ ਮੇਰੀ ਜੀਵਿਕਾ ਮੇਰੀ ਰੋਜ਼ੀ ਰੋਟੀ ਚੱਲਦੀ ਹੈ। ਹਾਂਜੀ,
ਜਾਗਰਤ ਰਾਖੋ ਗੋਦ ਮਹਿ ਬਹੁ ਕਰ ਪਰਚਾਵਾ।
ਸਾਰਾ ਦਿਨ ਮੈਂ ਜਾਗਦਾ ਰਹਿੰਦਾ, ਬੱਚੇ ਨੂੰ ਗੋਦੀ ਚੁੱਕ ਕੇ ਰੱਖਣਾ ਪੈਂਦਾ, ਉਹਨੂੰ ਖਿਡਾਉਣਾ ਪੈਂਦਾ, ਮਾੜਾ ਜਿਹਾ ਰੋਵੇ ਚੁੱਪ ਕਰਾਉਣਾ ਪੈਂਦਾ, ਉਹਨੂੰ ਸਾਰੀ ਉਹਦੀ ਜ਼ਿੰਮੇਵਾਰੀ ਮੇਰੀ ਹੈ। ਹਾਂਜੀ,
ਕਰੋ ਫਿਰਤ ਹੋ ਸਗਨ ਮਹਿ ਜੰਗਾ ਤੱਕ ਜੈ ਹੈ।
ਉਹ ਮੈਨੂੰ ਬਹਿਣ ਨਹੀਂ ਦਿੰਦਾ, ਕਹਿੰਦਾ ਗੋਦੀ ਚੁੱਕ ਕੇ ਖਿਡਾਈ ਚੱਲ। ਸਾਰਾ ਦਿਨ ਮੈਂ ਹਰਗੋਬਿੰਦ ਨੂੰ ਗੋਦੀ ਚੁੱਕਦਾ ਅਤੇ ਘੁੰਮਦਾ ਰਹਿੰਦਾ, ਅਤੇ ਮੇਰੀਆਂ ਲੱਤਾਂ ਥੱਕ ਜਾਂਦੀਆਂ ਸੱਚੀ ਪੁੱਛੇ, ਮੇਰਾ ਹੁਣ ਇੰਨਾ ਮੈਂ ਹੈ ਨਹੀਂ ਵੀ ਮੈਂ ਬੱਚੇ ਨੂੰ ਸਾਰਾ ਦਿਨ ਗੋਦੀ ਚੁੱਕ ਕੇ ਰੱਖਾਂ, ਪਰ ਚੁੱਕਣਾ ਪੈਂਦਾ, ਮੇਰੀ ਮਜਬੂਰੀ ਹੈ। ਹਾਂਜੀ,
ਰਾਖਤ ਉਰਧ ਉਠਾਏ ਕਿਆ ਮੈਂ ਬੈਠਣ ਬਹਿ।
ਮੈਂ ਜੇ ਬਹਿਣ ਲੱਗਦਾ ਰੋਣ ਲੱਗ ਜਾਂਦਾ, ਕਹਿੰਦਾ ਖੜ੍ਹਾ ਹੋ, ਅਤੇ ਮੈਨੂੰ ਚੁੱਕ ਕੇ ਰੱਖਣਾ ਪੈਂਦਾ ਹਰ ਵੇਲੇ, ਹਰਗੋਬਿੰਦ ਨੂੰ ਗੋਦੀ ਚੁੱਕ ਕੇ ਰੱਖਦਾ, ਜਦੋਂ ਬਹਿਣ ਲੱਗਦਾ ਉਹ ਮੈਨੂੰ ਬਹਿਣ ਨਹੀਂ ਦਿੰਦਾ, ਅਤੇ ਸਾਰਾ ਦਿਨ ਘੁਮਾਈ ਜਾਓ ਬਸ, ਇਹੀ ਉਹਦੀ ਮੰਗ ਹੈ। ਹਾਂਜੀ,
ਵੀਰਗ ਤੂਲ ਸਰੀਰ ਹੈ ਜਿਸ ਭਾਰਕ ਹਨੇਰਾ।
ਅਤੇ ਹੋਰ ਗੁਰੂ ਜੀ ਤੁਸੀਂ ਜਾਣਦੇ ਹੀ ਹੋ, ਹਰਗੋਬਿੰਦ ਆਮ ਬੱਚਿਆਂ ਨਾਲੋਂ ਦੁੱਗਣਾ ਭਾਰਾ ਹੈ, ਉਹ 5 ਸਾਲਾਂ ਦਾ ਹੈ ਅਤੇ ਉਹਦਾ ਵਜ਼ਨ 15 ਸਾਲਾਂ ਦੇ ਨਿਆਣੇ ਜਿੰਨਾ, ਤਗੜਾ ਉਹ, ਅਤੇ ਉਹਨੂੰ ਚੁੱਕਣਾ ਕਿਹੜਾ ਸੌਖਾ, ਗੋਦੀ ਚੁੱਕਦਾ ਮੈਂ ਤਾਂ ਹੱਫ ਜਾਂਦਾ, ਮੈਂ ਤਾਂ ਉਹਨੂੰ ਗੋਦੀ ਚੁੱਕਦਾ ਜਦੋਂ ਉਹਦਾ ਭਾਰ ਮੈਂ ਤੋਂ ਝੱਲਿਆ ਨਹੀਂ ਜਾਂਦਾ। ਹਾਂਜੀ,
ਤਰ੍ਹਾਂ ਖਿਲਾਵਨ ਗੋਦ ਲੈ ਖਰਚਾ ਖਰਚਾਏ ਬਡੇਰਾ।
ਅਤੇ ਮੇਰਾ ਘਰ ਦਾ ਮਜਬੂਰੀ ਹੈ, ਮੇਰੀ ਗਰੀਬੀ ਕਰਕੇ ਮੈਨੂੰ ਇਹ ਕੰਮ ਕਰਨਾ ਪੈਂਦਾ, ਸਾਰਾ ਦਿਨ ਉਹਨੂੰ ਮੈਂ ਪਰਚਾ ਕੇ ਰੱਖਦਾ, ਖਿਡਾਉਂਦਾ ਰਹਿੰਦਾ, ਅਤੇ ਉਹ ਮੇਰੀ ਗੋਦੀ ਉਤਰਦਾ ਵੀ ਕੋਈ ਨਹੀਂ, ਮੇਰੇ ਨਾਲ ਹੀ ਰਹਿੰਦਾ, ਕਹਿੰਦਾ ਹੋਰ ਮੈਂ ਕਿਸੇ ਦੀ ਗੋਦੀ ਵੀ ਨਹੀਂ ਚੜ੍ਹਨਾ, ਗੋਦੀ ਵੀ ਮੇਰੀ ਚੜ੍ਹਦਾ। ਹਾਂਜੀ,
ਪਰਨ ਤੇਗ ਮਹਿ ਜਾਤ ਹੈ ਵਹਿ ਕੋਚਰ ਮੋਰੀ।
ਸੇਵਾਦਾਰ ਤਾਂ ਹੋਰ ਵੀ ਹਨ, ਦਾਈਏ ਗੁਰੂ ਘਰ 'ਚ ਖਿਡਾਉਣ ਵਾਲੇ, ਹਰਗੋਬਿੰਦ ਨੂੰ ਚੁੱਕਣ ਵਾਲੇ, ਪਰ ਹਰਗੋਬਿੰਦ ਕਿਸੇ ਦੀ ਗੋਦੀ ਜਾਂਦਾ ਨਹੀਂ, ਮੇਰੀ ਗੋਦੀ ਰਹਿੰਦਾ ਹਰ ਵੇਲੇ। ਹਾਂਜੀ,
ਸੁੱਖ ਸੋ ਰਾਖਤ ਖੇਡ ਤੇ ਜਾਤ ਨਾ ਕਿਤ ਹੋਰੀ।
ਕਿਉਂਕਿ ਮੈਂ ਉਹਨੂੰ ਬੜੇ ਸੁੱਖ ਨਾਲ ਰੱਖਦਾ ਹਾਂ, ਇਸ ਕਰਕੇ ਉਹ ਕਿਸੇ ਦੂਜੇ ਨਾਲ ਨਹੀਂ ਖੇਡਦਾ, ਦੂਜੇ ਨਾਲ ਨਹੀਂ ਜਾਂਦਾ, ਜ਼ਿਆਦਾਤਰ ਉਹ ਮੇਰੀ ਗੋਦੀ 'ਚ ਰਹਿੰਦਾ ਹੈ। ਹਾਂਜੀ,
ਹੁਣ ਪ੍ਰਿਥੀਆ ਕਹਿਦੇ ਲੱਗਿਓ ਕਾਰਜ ਮੇਰਾ।
ਫਿਰ ਗੱਲ ਜਦੋਂ ਥੋੜ੍ਹੀ ਜਿਹੀ ਇੱਕ ਦੂਜੀ ਨਾਲ ਸਾਂਝੀ ਹੋ ਗਈ, ਪ੍ਰਿਥੀ ਚੰਦ ਫਿਰ ਆਪਣੀ ਗੱਲ 'ਤੇ ਆ ਗਿਆ, ਕਹਿਣ ਲੱਗਾ ਪੰਡਤਾ ਇੱਕ ਕੰਮ ਹੈ ਤੇਰੇ ਲਾਇਕ, ਉਹ ਮੇਰਾ ਕੰਮ ਹੈ। ਹਾਂਜੀ,
ਸਿੱਧ ਹੋਤ ਸੋ ਤੋਹੇ ਤੇ ਲਿਹੋ ਧਨ ਬਹੁ ਤੇਰਾ।
ਜੇ ਤੂੰ ਮੇਰਾ ਉਹ ਕੰਮ ਕਰ ਦੇਵੇਂ, ਕਿਉਂਕਿ ਤੂੰ ਹੀ ਕਰ ਸਕਦਾ, ਤੇਰੇ ਤੋਂ ਉਹ ਕੰਮ ਹੋ ਸਕਦਾ, ਤੇਰੇ ਵੱਸ ਦੀ ਗੱਲ ਹੈ, ਤੇਰੇ ਗੋਚਰੇ ਆ ਉਹ ਕੰਮ, ਜੇ ਤੂੰ ਮੇਰਾ ਕੰਮ ਕਰ ਦੇਵੇਂ ਤੈਨੂੰ ਮੈਂ ਮੂੰਹ ਮੰਗਿਆ ਇਨਾਮ ਦਿਆਂ, ਮਾਲਾ ਮਾਲ ਕਰ ਦਿਆਂਗਾ, ਪੈਸਾ ਮੈਂ ਤੈਨੂੰ ਬਹੁਤ ਦਿਆਂਗਾ। ਹਾਂਜੀ,
ਇੱਕ ਵਾਰ ਕਰ ਲੈ ਜੇ ਸੁੱਟ ਹੋਏ ਬੈ ਸਾਰੀ,
ਜੇ ਤੂੰ ਇੱਕ ਵਾਰੀ ਉਹ ਕੰਮ ਕਰ ਲੈ, ਸਾਰੀ ਉਮਰ ਦੀਆਂ ਰੋਟੀਆਂ ਤੇਰੀਆਂ ਵਿਹਲੇ ਬੈਠੇ ਦੀਆਂ ਪੱਕੀਆਂ ਸਮਝ। ਮੈਂ ਤੇਰੀ ਹਰ ਵੇਲੇ ਸਾਰੀ ਉਮਰ ਦੀ ਜ਼ਿੰਮੇਵਾਰੀ ਲੈਂਦਾ, ਪੈਸਾ ਵੀ ਤੈਨੂੰ ਖੂਬ ਦਿਆਂਗਾ ਅਤੇ ਬਾਕੀ ਵੀ ਤੇਰੇ ਨਾਲ ਹੀ ਰਵਾਂਗਾ ਸਾਰੀ ਜ਼ਿੰਦਗੀ, ਤੈਨੂੰ ਮੈਂ ਕੋਈ ਤੰਗੀ ਨਹੀਂ ਆਉਣ ਦਿਆਂਗਾ। ਹਾਂਜੀ,
ਕਰਨ ਸੁਖਾਰੋ ਤੋਹੇ ਕੋ ਅਪਰਨ ਕੋ ਭਾਰੀ,
ਤੈਨੂੰ ਮੈਂ ਸੌਖਾ ਕਰ ਦਿਆਂਗਾ ਅਤੇ ਹੋਰ ਕੋਈ ਕਰ ਨਹੀਂ ਸਕਦਾ, ਇਹ ਕੰਮ ਹੋਰ ਨਹੀਂ ਕੋਈ ਕਰ ਸਕਦਾ, ਤੇਰੇ ਲਈ ਸੌਖਾ ਹੈ, ਦੂਜਾ ਕੋਈ ਕਰ ਨਹੀਂ ਸਕਦਾ, ਦੂਜਾ ਵਾਸਤੇ ਔਖਾ ਹੈ। ਹਾਂਜੀ,
ਪੇਪਰ ਕਹਿਓ ਅਸ ਕਾਜ ਕਿਆ ਮੋਤੇ ਬਣ ਜਾਵੇ,
ਹੱਥ ਜੋੜ ਕੇ ਬ੍ਰਾਹਮਣ ਨੇ ਕਿਹਾ, ਗੁਰੂ ਜੀ ਦੱਸੋ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਮੈਂ ਕਰ ਸਕਦਾ ਤੁਹਾਡਾ। ਬਾਬਾ ਜੀ ਮੈਨੂੰ ਹੁਕਮ ਲਾਓ, ਜੋ ਵੀ ਤੁਸੀਂ ਹੁਕਮ ਕਰੋਗੇ ਮੈਂ ਕਰਾਂਗਾ। ਹਾਂਜੀ,
ਜਿਸ 'ਤੇ ਦਰਬ ਸਮੂਹ ਇਹੋ ਤੁਮਰੇ ਚਿੱਤ ਭਾਵੈ,
ਜਿਹੜਾ ਤੁਸੀਂ ਮੈਨੂੰ ਇੰਨੀ ਮਾਇਆ ਦਿਓਗੇ, ਪੈਸਾ ਦਿਓਗੇ, ਮੈਂ ਕਿਉਂ ਨਹੀਂ ਕੰਮ ਕਰਾਂਗਾ। ਪੈਸੇ ਵਾਸਤੇ ਤਾਂ ਬੰਦਾ ਸਾਰੇ ਕੰਮ ਕਰਦਾ, ਜ਼ਿੰਦਗੀ ਵਿੱਚ ਪੈਸੇ ਦੀ ਬੜੀ ਮਹਾਨਤਾ ਹੈ, ਮਹੱਤਤਾ ਹੈ, ਗੁਜ਼ਾਰਾ ਨਹੀਂ ਉਹਦੇ ਬਿਨਾਂ ਹੁੰਦਾ, ਅਤੇ ਮੈਂ ਫਿਰ ਪੈਸੇ ਵਾਸਤੇ ਜੋ ਤੁਸੀਂ ਕਹੋਗੇ ਨਾ ਉਹ ਕਰ ਦਿਆਂਗਾ। ਹਾਂਜੀ,
ਕਿਉਂ ਨਾ ਕਰੋ ਗੋ ਮੈਂ ਕਿਸੈ ਜਿਸ 'ਤੇ ਸੁੱਖ ਪਾਓ,
ਦੱਸੋ ਬਾਬਾ ਜੀ ਕੰਮ ਦੱਸੋ, ਕਿਉਂ ਨਹੀਂ ਕਰਾਂ ਜਿਹਦੇ ਨਾਲ ਮੇਰੀ ਰੋਜ਼ੀ ਚੱਲਣੀ ਹੈ, ਮੈਨੂੰ ਸੁੱਖ ਮਿਲਣਾ, ਪੈਸੇ ਮਿਲਣੇ ਆ, ਉਹ ਕੰਮ ਤਾਂ ਮੈਂ ਜ਼ਰੂਰ ਕਰਾਂਗਾ। ਹਾਂਜੀ,
ਆਪਣੋ ਹਿੱਤ ਸਗਰੇ ਚਹਿਤ ਕਿਆ ਰੰਗ ਜੋ ਰਾਓ,
ਭਾਵੇਂ ਕੋਈ ਰਾਜਾ ਹੈ ਅਤੇ ਭਾਵੇਂ ਕੋਈ ਭਿਖਾਰੀ ਹੈ, ਆਪਣਾ ਭਲਾ ਹਰ ਕੋਈ ਮੰਗਦਾ, ਆਪਣਾ ਭਲਾ ਸਭ ਕਾਹੂੰ ਮੰਗਣਾ, ਹਰ ਬੰਦਾ ਚਾਹੁੰਦਾ ਮੈਂ ਸੁਖੀ ਰਹਾਂ, ਹਰ ਬੰਦਾ ਚਾਹੁੰਦਾ ਮੇਰੇ ਕੋਲ ਪੈਸੇ ਹੋਣ, ਹਰ ਬੰਦਾ ਚਾਹੁੰਦਾ ਮੇਰਾ ਪਰਿਵਾਰ ਸੁੱਖ ਦੀ ਰੋਟੀ ਖਾਵੇ, ਅਤੇ ਜੇ ਗੁਰੂ ਜੀ ਮੈਨੂੰ ਪੈਸੇ ਮਿਲਣਗੇ ਤਾਂ ਮੈਂ ਕੰਮ ਨਹੀਂ ਕਰਾਂਗਾ। ਲੋਕ ਕੰਮ ਪੈਸੇ ਪਿੱਛੇ ਸਾਰੇ ਕੰਮ ਕਰਦੇ ਹੈ, ਪੈਸੇ ਪਿੱਛੇ ਤਾਂ ਲੋਕ ਮਾੜੇ ਤੋਂ ਮਾੜਾ ਕੰਮ ਵੀ ਕਰ ਦਿੰਦੇ ਆ, ਅਤੇ ਬਾਬਾ ਜੀ ਤੁਸੀਂ ਜਿਹੜਾ ਕੰਮ ਕਹੋਗੇ ਉਹ ਮੈਂ ਕਰਾਂਗਾ, ਤੁਸੀਂ ਪੈਸੇ ਦਿਓਗੇ ਤਾਂ ਮੈਂ ਕੰਮ ਕਿਉਂ ਨਹੀਂ ਕਰਾਂਗਾ। ਹਾਂਜੀ,
ਕਿਹਾ ਪ੍ਰਿਥੀਆ ਪ੍ਰਥਮੇ ਸਪਥ ਕਰ ਲੇਹ ਜਨੇਊ,
ਪ੍ਰਿਥੀ ਚੰਦ ਕਹਿਣ ਲੱਗਾ ਕੰਮ ਮੈਂ ਤੈਨੂੰ ਦੱਸ ਦਿਆਂਗਾ, ਪਰ ਪਹਿਲਾਂ ਹੱਥ ਵਿੱਚ ਜਨੇਊ ਪਕੜ ਕੇ ਸਹੁੰ ਖਾ। ਜਿਵੇਂ ਆਪਾਂ ਪੰਜ ਕਕਾਰ ਕਿਰਪਾਨ ਪਹਿਨਦੇ ਹਾਂ, ਇਹ ਜਿਹੜੇ ਬ੍ਰਾਹਮਣ ਨੇ ਇੱਕ ਜਨੇਊ ਪਾਉਂਦੇ ਆ, ਇਹ ਆਮ ਬਜ਼ੁਰਗਾਂ ਨੂੰ ਤਾਂ ਪਤਾ, ਬੱਚਿਆਂ ਨੂੰ ਸ਼ਾਇਦ ਨਹੀਂ ਪਤਾ ਹੋਣਾ, ਉਹ ਇੱਕ ਧਾਗਾ ਵੱਟ ਕੇ ਗਲ 'ਚ ਪਾ ਲੈਂਦੇ ਆ, ਸੱਤ ਗੰਢਾਂ ਮਾਰੀਆਂ ਹੁੰਦੀਆਂ, ਸੱਤ ਜਿਹੜੇ ਬਚਨ ਕੀਤੇ ਹੁੰਦੇ ਵੀ ਆਹ ਮੈਂ ਕੰਮ ਨਹੀਂ ਕਰਨਾ, ਚੋਰੀ ਨਹੀਂ ਕਰਨੀ, ਯਾਰੀ ਨਹੀਂ ਕਰਨੀ, ਠੱਗੀ ਨਹੀਂ ਕਰਨੀ, ਕਿਸੇ ਦਾ ਮੈਂ ਨੁਕਸਾਨ ਨਹੀਂ ਕਰਨਾ, ਇੱਦਾਂ ਦੀ ਜਿਹੜੀਆਂ ਬੁਰਾਈਆਂ ਨੇ ਉਹ ਛੱਡਣੀਆਂ ਅਤੇ ਚੰਗਿਆਈਆਂ ਜਿਹੜੀਆਂ ਨੇ ਉਹ ਗ੍ਰਹਿਣ ਕਰਨੀਆਂ, ਉਹ ਸੱਤ ਗੰਢਾਂ ਮਾਰ ਕੇ ਅਤੇ ਗਲ 'ਚ ਜਨੇਊ ਪਾਇਆ ਹੁੰਦਾ। ਅਤੇ ਬ੍ਰਾਹਮਣ ਲੋਕ ਜਦੋਂ ਕੋਈ ਕਿਸੇ ਦੀ ਸਹੁੰ ਲੈਣੀ ਹੋਵੇ ਤਾਂ ਉਹ ਕਹਿੰਦੇ ਆ ਵੀ ਮੈਨੂੰ ਜਨੇਊ ਦੀ ਸਹੁੰ ਹੈ, ਯਾਨੀ ਜਨੇਊ ਉਹਨਾਂ ਦੇ ਧਰਮ ਦਾ ਚਿੰਨ੍ਹ ਹੈ, ਮੇਨ ਹੈ, ਅਤੇ ਉਹਦੀ ਸਹੁੰ ਪਾ ਕੇ ਫਿਰ ਉਹ ਆਪਣੇ ਬਚਨ ਤੋਂ ਮੁੱਕਰਦੇ ਨੇ ਜੇ ਸੱਚੇ ਹੋਣ, ਅਤੇ ਜੇ ਕੋਈ ਹੋਵੇ ਹੀ ਘਟੀਆ ਤਾਂ ਉਹ ਤਾਂ ਨਾ ਗੁਰੂ ਕੇ ਨਾ ਪੀਰ ਕੇ, ਉਹ ਤਾਂ ਇੱਦਾਂ ਦੇ ਸਾਡੇ 'ਚ ਵੀ ਹੁੰਦੇ, ਕਈ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਸਾਹਮਣੇ ਕਹੀ ਜਾਂਦੇ ਜੀ ਮਹਾਰਾਜ ਵੱਲ ਹੱਥ ਕਰਕੇ ਕਹਿੰਦੇ ਆ, ਅਤੇ ਕਰੀ 'ਚ ਬੋਲਦੇ ਝੂਠ ਹੁੰਦੇ ਨੇ। ਤੋ ਖਾਲਸਾ ਜੀ, ਹਰ ਧਰਮ ਦੇ ਵਿੱਚ ਕੋਈ ਨਾ ਕੋਈ, ਜਿਵੇਂ ਮੁਸਲਮਾਨਾਂ 'ਚ ਕੁਰਾਨ ਹੈ, ਕੁਰਾਨ ਦੀ ਕਸਮ ਛੇਤੀ ਕੀਤੇ ਮੁਸਲਮਾਨ ਨਹੀਂ ਝੂਠੀ ਖਾਂਦਾ, ਪਰ ਜੇ ਕੋਈ ਔਰੰਗਜ਼ੇਬ ਵਰਗਾ ਹੋਵੇ ਇਮਾਨ ਤੋਂ ਗਿਰਿਆ ਤਾਂ ਉਹ ਖਾ ਵੀ ਲੈਂਦਾ। ਇਸੇ ਤਰ੍ਹਾਂ ਈਸਾਈ ਬਾਈਬਲ ਦੀ ਜਿਹੜੀ ਹੈ ਉਹ ਝੂਠੀ ਕਸਮ ਖਾਣ ਤੋਂ ਗੁਰੇਜ਼ ਕਰਦੇ ਨੇ, ਪਰ ਜਿਹੜੇ ਗਿਰੇ ਹੋਣ ਉਹ ਖਾ ਵੀ ਸਕਦੇ ਨੇ, ਪਰ ਮੰਨੀ ਜਾਂਦੀ ਹੈ। ਜੇ ਕੋਈ ਕਸਮ ਪਾ ਲੈਂਦਾ, ਮੰਨ ਲਓ ਸਾਡੇ ਸਾਹਮਣੇ ਕਹਿ ਦੇਵੇ ਵੀ ਮੈਂ ਗੁਰੂ ਮਹਾਰਾਜ ਵੱਲ ਹੱਥ ਕਰਕੇ ਕਹਿੰਦਾ ਮੈਂ ਤੁਹਾਡਾ ਵਫ਼ਾਦਾਰ ਰਹਾਂਗਾ, ਫਿਰ ਸਾਡਾ ਫਰਜ਼ ਆ ਮੰਨਣਾ, ਉਹਨੇ ਗੁਰੂ ਨੂੰ ਜਾਮਨ ਪਾ ਲਿਆ, ਹੁਣ ਗੁਰੂ ਜਾਣੇ ਤਾਂ ਉਹ ਜਾਣੇ। ਇੱਦਾਂ ਦਾ ਇੱਕ ਨਿਯਮ ਹੈ, ਕੋਰਟ ਕਚਹਿਰੀ ਵਿੱਚ ਵੀ ਕਸਮ ਜਿਹੜੀ ਹੈ ਧਰਮ ਦੀ ਇਮਾਨ ਦੀ ਖਾ ਕੇ, ਅਤੇ ਅਗਲਾ ਬਿਆਨ ਦਿੰਦਾ ਵੀ ਮੈਂ ਇਹ ਚੀਜ਼ ਦੀ ਕਸਮ ਖਾਂਦਾ, ਕਿਤੇ ਕੋਈ ਸੰਵਿਧਾਨ ਦੀ ਖਾਂਦਾ, ਕਿਤੇ ਕਿਸੇ ਉਹ ਵੱਖਰੀ ਗੱਲ। ਸੋ ਪੰਡਿਤ ਜੀ ਮੈਂ ਤੇਰੇ ਨਾਲ ਗੱਲ ਕਰਨੀ ਹੈ, ਪਰ ਤੂੰ ਪਹਿਲਾਂ ਜਨੇਊ ਹੱਥ 'ਚ ਫੜ ਕੇ ਮੈਨੂੰ ਬਚਨ ਦੇ।
ਮੈਂ ਵੀ ਉਚਰਾਂ ਸਪਥ ਕੋ ਤੁਝੇ ਕੋ ਧਨ ਦੇਊ,
ਮੈਂ ਵੀ ਸਹੁੰ ਪਾਵਾਂ, ਮੈਂ ਸਹੁੰ ਪਾਵਾਂਗਾ ਤੈਨੂੰ ਪੈਸੇ ਦੇਣ ਦੀ, ਸਾਰੀ ਉਮਰ ਤੇਰਾ ਸਾਥ ਨਿਭਾਉਣ ਦੀ, ਅਤੇ ਤੂੰ ਵੀ ਸਹੁੰ ਪਾਉਣੀ ਹੈ ਜਿਹੜੀ ਗੱਲ ਮੈਂ ਪੁੱਛਦਾ ਜੋ ਮੈਂ ਕਹਿੰਦਾ। ਹਾਂਜੀ,
ਹੋਰ ਤੋਰ ਚਹੋ ਸ਼ਰੋਣ ਤੇ ਸੁਣ ਹੈ ਨਹਿ ਪੰਚੋ।
ਪਰ ਗੱਲ ਮੇਰੀ ਸ਼ਰਤ ਇਹ ਹੈ, ਮੇਰੀ ਸ਼ਰਤ ਇਹ ਹੈ ਵੀ ਦੋ ਕੰਨ ਮੇਰੇ ਨੇ ਦੋਤੇ ਨੇ, ਇਹਨਾਂ ਚਾਰ ਕੰਨਾਂ ਵਿੱਚ ਗੱਲ ਰਹਿਣੀ ਚਾਹੀਦੀ, ਪੰਜਵੇਂ ਕੰਨ ਵਿੱਚ ਗੱਲ ਨਹੀਂ ਜਾਣੀ ਚਾਹੀਦੀ। ਤੈਨੂੰ ਪਤਾ ਜਾਂ ਮੈਨੂੰ ਪਤਾ ਹੋਵੇ ਜਿਹੜੀ ਗੱਲ ਮੈਂ ਤੈਨੂੰ ਕਹਿਣ ਲੱਗਾ ਪੰਡਤਾ, ਪੰਜਵੇਂ ਕੰਨ ਵਿੱਚ ਤੀਜੇ ਬੰਦੇ ਨੂੰ ਨਾ ਸੁਣਾ ਦੇਵੀਂ ਕਿਸੇ ਨੂੰ। ਹਾਂਜੀ, ਮੈਂ ਵੀ ਕਸਮ ਪਾਉਂਦਾ ਵੀ ਤੈਨੂੰ ਪੈਸੇ ਦਿਆਂਗਾ, ਖਰੇ ਹਨ ਤੇਰੇ ਪੈਸੇ ਜਿੰਨੇ ਤੂੰ ਕਹੇਗਾ ਦਿਆਂਗਾ। ਤੂੰ ਵੀ ਕਸਮ ਪਾ ਵੀ ਇਸ ਗੱਲ ਦੀ ਹਵਾ ਨਾ ਨਿਕਲ ਜਾਵੇ, ਇਹਦਾ ਭੇਤ ਨਾ ਕਿਤੇ ਬਾਹਰ ਨਿਕਲ ਜਾਵੇ। ਹਾਂਜੀ,
ਸਪੱਥ ਕਰਨ ਤੇ ਹੋਤ ਦ੍ਰਿੜ ਸੰਦੇਹ ਨਾ ਹੋਵੇ।
ਕਿਉਂਕਿ ਐਸਾ ਨਿਯਮ ਹੈ, ਜਦੋਂ ਕੋਈ ਬੰਦਾ ਸਹੁੰ ਪਾ ਲੈਂਦਾ ਤਾਂ ਇੱਕ ਦੂਜੀ ਦੇ ਵਿਸ਼ਵਾਸ ਪੱਕਾ ਹੋ ਜਾਂਦਾ, ਫਿਰ ਸੰਦੇਹ ਨਹੀਂ ਹੁੰਦਾ, ਫਿਰ ਬੰਦੇ ਨੂੰ ਖਤਰਾ ਨਹੀਂ ਹੁੰਦਾ ਕੋਈ, ਫਿਰ ਜ਼ਿੰਮੇਵਾਰੀ ਹੁੰਦੀ ਹੈ ਰੱਬ ਦੀ, ਧਰਮ ਦੀ, ਇਮਾਨ ਦੀ, ਬੰਦਾ ਆਪਣੇ ਇਮਾਨ 'ਤੇ ਖੜਦਾ। ਫਿਰ ਤੂੰ, ਮੈਂ ਤੇਰੇ ਤੋਂ ਕਸਮ ਲੈਣੀ ਹੈ, ਤੂੰ ਮੇਰੇ ਤੋਂ ਕਸਮ ਲੈਣੀ ਹੈ, ਤੂੰ ਮੇਰੇ ਤੋਂ ਕਸਮ ਲੈ, ਮੈਂ ਕਸਮ ਪਾਉਂਦਾ ਮੈਂ ਤੈਨੂੰ ਪੈਸੇ ਦਿਆਂਗਾ, ਜਿੰਨੇ ਤੂੰ ਮੂੰਹ ਮੰਗੇਗਾ ਦਿਆਂਗਾ, ਸਾਰੀ ਜ਼ਿੰਦਗੀ ਮੈਂ ਤੇਰਾ ਖਿਆਲ ਰੱਖਾਂਗਾ, ਤੇਰੇ ਪਰਿਵਾਰ ਦੀ ਰੋਜ਼ੀ ਰੋਟੀ ਦਾ ਮੈਂ ਬੰਦੋਬਸਤ ਕਰਾਂਗਾ। ਅਤੇ ਤੂੰ ਵੀ ਕਸਮ ਪਾ ਵੀ ਇਹ ਗੱਲ ਤੀਜੇ ਬੰਦੇ ਦੇ ਕੰਨੀ ਨਹੀਂ ਪੈਣੀ ਚਾਹੀਦੀ, ਪੰਜਵੇਂ ਕੰਨ ਵਿੱਚ, ਕਿਉਂਕਿ ਦੋ ਬੰਦੇ ਦੇ ਕੰਨ ਹੁੰਦੇ ਨੇ, ਦੋ ਤੇਰੇ ਨੇ, ਦੋ ਮੇਰੇ ਨੇ, ਇਹਨਾਂ ਵਿੱਚ ਰਵੇ ਗੱਲ, ਕਿਸੇ ਤੀਸਰੇ ਬੰਦੇ ਦੇ ਗੱਲ ਕੰਨੀ ਨਾ ਪਵੇ। ਹਾਂਜੀ,
ਧੀਰਜ ਉਪਜੈ ਦੋਹਨ ਕੇ ਸਿੱਧ ਕਾਰਜ ਜੋਗੈ।
ਇਹ ਕੰਮ ਬੜਾ ਹੀ ਗੁਪਤ ਹੈ, ਜ਼ਿੰਮੇਵਾਰੀ ਵਾਲਾ ਹੈ, ਜੇ ਸਹੁੰ ਪਾ ਲਵਾਂਗੇ ਤਾਂ ਹੌਸਲਾ ਹੋ ਜਾਏਗਾ, ਤੈਨੂੰ ਵੀ ਵਿਸ਼ਵਾਸ ਹੋਵੇਗਾ ਵੀ ਬਾਬਾ ਜੀ ਪੈਸੇ ਦੇਣਗੇ ਅਤੇ ਤੂੰ ਕੰਮ ਜ਼ਿੰਮੇਵਾਰੀ ਨਾਲ ਕਰੇਗਾ, ਅਤੇ ਮੈਨੂੰ ਵੀ ਵਿਸ਼ਵਾਸ ਹੋਵੇਗਾ ਵੀ ਇਹ ਪੰਡਿਤ ਮੇਰਾ ਪੜਦਾ ਟੱਕੇਗਾ। ਹਾਂਜੀ,
ਵੇਖੋ ਜਨੇਊ ਹਾਥ ਜਹ ਨਹਿ ਕਹੂੰ ਬਖਾਨੋ।
ਲੈ ਫਿਰ ਪੰਡਤਾ, ਜੇ ਤੂੰ ਮੇਰੇ ਨਾਲ ਇਸ ਗੱਲ ਵਿੱਚ ਸਾਂਝ ਪਾਣੀ ਹੈ, ਹੱਥ ਵਿੱਚ ਫੜ ਕੇ ਜਨੇਊ ਇਹ ਕਹਿ ਦੇ ਵੀ ਮੈਂ ਸਾਰੀ ਉਮਰ ਇਹਦਾ ਭੇਤ ਨਹੀਂ ਖੋਲ੍ਹਾਂਗਾ। ਹਾਂਜੀ,
ਤਨ ਮਨ ਤੇ ਬਲ ਬੁੱਧ ਤੇ ਤੁਮ ਰੋਹਿਤ ਠਾਨੋ।
ਇਹ ਤਨ ਮਨ ਕਰਕੇ, ਬਲ ਕਰਕੇ, ਬੁੱਧੀ ਕਰਕੇ ਮੇਰਾ ਕੰਮ ਤੂੰ ਕਰੇਗਾ ਅਤੇ ਮੈਂ ਤੇਰਾ ਕਰਾਂਗਾ, ਸਾਰੀ ਉਮਰ ਮੈਂ ਤੇਰੀ ਪਰਵਰਿਸ਼ ਕਰਾਂਗਾ, ਤੈਨੂੰ ਰੋਟੀ ਦੀ, ਕੱਪੜੇ ਦੀ, ਮਕਾਨ ਦੀ, ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿਆਂਗਾ। ਹਾਂਜੀ,
ਸੁਨਤ ਬਿਪਰ ਨੇ ਬਚ ਕਹੇ ਗਹਿ ਹੱਥ ਜਨੇਊ।
ਉਹ ਬ੍ਰਾਹਮਣ ਲਾਲਚੀ ਸੀ, ਉਹਨੇ ਹੱਥ ਵਿੱਚ ਜਨੇਊ ਫੜ ਲਿਆ ਅਤੇ ਕਹਿਣ ਲੱਗਾ। ਹਾਂਜੀ,
ਗੋਪ ਬਾਤ ਜਿਮ ਤੁਮ ਕਹੋ ਨਹਿ ਕਹੋ ਕਹੇਊ।
ਲਓ ਬਾਬਾ ਜੀ, ਮੇਰਾ ਤੁਹਾਡਾ ਵਾਅਦਾ ਹੋ, ਇਹ ਮੇਰਾ ਤੁਹਾਡਾ ਪ੍ਰੋਮਿਸ ਹੋ ਗਿਆ, ਕਸਮ ਹੋ ਗਈ, ਇਹ ਗੱਲ ਗੁਪਤ ਹੀ ਰਹੇਗੀ, ਹੁਣ ਇਹ ਮੇਰੇ ਨਾਲ ਹੀ ਦਫਨ ਹੋ ਜਾਏਗੀ, ਇਹ ਗੱਲ ਮੈਂ ਕਿਸੇ ਤੀਜੇ ਬੰਦੇ ਦੇ ਕੰਨੀ ਨਹੀਂ ਪੈਣ ਦਿਆਂਗਾ।
ਜੇ ਮੁਝ ਤੇ ਹੋਏ ਆਏ ਹੈ ਤਾਂ ਮੈਂ ਕਰ ਦੇਹਾਂ।
ਬਾਕੀ ਕੰਮ ਦੀ ਗੱਲ ਇਹੋ ਹੈ, ਪਹਿਲੀ ਗੱਲ ਤਾਂ ਵੀ ਮੈਂ ਕਸਮ ਪਾਉਂਦਾ ਵੀ ਜੋ ਤੁਸੀਂ ਕਹਿਣ ਲੱਗੇ ਹੋ ਉਹ ਮੇਰੇ ਅੰਦਰ ਹੀ ਰਹੇਗਾ, ਇਹ ਮੇਰਾ ਇੰਨਾ ਮੈਂ ਕਰ ਸਕਦਾ। ਦੂਜੀ ਗੱਲ ਹੈ ਕੰਮ ਕੀ ਆ, ਅਜੇ ਤੁਸੀਂ ਦੱਸਿਆ ਨਹੀਂ ਕੰਮ, ਤੁਸੀਂ ਜਿਹੜਾ ਦੱਸੋਗੇ ਜੇ ਮੇਰੇ ਤੋਂ ਹੋ ਸਕਿਆ ਤਾਂ ਮੈਂ ਜ਼ਰੂਰ ਕਰਾਂਗਾ। ਹਾਂਜੀ,
ਨਾਹੇ ਤਾਂ ਇਸ ਕੀ ਸਪੱਥ ਮੁਝ ਨਹਿ ਆਣ ਸੁਣੈ ਹੋ।
ਜੇ ਮੇਰੇ ਤੋਂ ਕੰਮ ਨਾ ਹੋਇਆ ਤਾਂ ਵੀ ਮੈਂ ਉਹਦਾ ਭੇਤ ਨਹੀਂ ਕੱਢਾਂਗਾ, ਕਿਉਂਕਿ ਤੁਸੀਂ ਮੈਨੂੰ ਜ਼ਿੰਮੇਵਾਰੀ ਨਾਲ ਹੀ ਬੁਲਾਇਆ, ਮੇਰੇ ਹੱਥ ਵਿੱਚ ਜਨੇਊ ਦਵਾ ਕੇ ਕਸਮ ਲੈ ਰਹੇ ਹੋ, ਜੇ ਤਾਂ ਕੰਮ ਮੈਂ ਕਰਤਾ ਪੈਸੇ ਲਵਾਂਗਾ, ਕੰਮ ਕਰਾਂਗਾ ਪੈਸੇ ਲਵਾਂਗਾ, ਤੁਸੀਂ ਦਿਓਗੇ ਮੈਂ ਲਵਾਂਗਾ, ਇਹ ਤਾਂ ਹੋ ਗਈ ਸਾਡੀ ਡੀਲਿੰਗ, ਸਾਡਾ ਸੌਦਾ। ਪਰ ਜੇ ਕਿਤੇ ਕੰਮ ਨਾ ਹੋਇਆ ਮੇਰੇ ਤੋਂ, ਕੰਮ ਔਖਾ ਹੋਇਆ, ਮੇਰੇ ਵੱਸ ਦਾ ਨਾ ਹੋਇਆ, ਮੈਂ ਨਾ ਕਰ ਸਕਿਆ, ਤਾਂ ਫਿਰ ਬਾਬਾ ਜੀ ਮੈਂ ਉਹਦਾ ਭੇਤ ਫਿਰ ਵੀ ਗੁਪਤ ਹੀ ਰੱਖਾਂਗਾ, ਤੁਹਾਡੀ ਗੱਲ ਕਿਸੇ ਅੱਗੇ ਨਹੀਂ ਕਰਾਂਗਾ। ਹਾਂਜੀ,
ਸੁਣ ਪ੍ਰੀਤੀਏ ਧੀਰਜ ਭਾਈ ਨਿਜ ਕਪੜੇ ਸੁਣਾਵਾ।
ਇਹ ਸੁਣ ਕੇ ਜਦੋਂ ਉਹਨੇ ਵੇਖਿਆ ਵੀ ਬ੍ਰਾਹਮਣ ਨੇ ਸਹੁੰ ਪਾ ਲਈ ਹੈ ਜਨੇਊ ਦੀ, ਅਤੇ ਪ੍ਰਿਥੀ ਚੰਦ ਨੂੰ ਹੌਸਲਾ ਹੋਇਆ, ਉਹਨੇ ਫਿਰ ਆਪਣਾ ਉਹ ਜਿਹੜਾ ਅੰਦਰਲਾ ਜ਼ਹਿਰ ਸੀਗਾ, ਮਨ ਦਾ ਜਿਹੜਾ ਕਪਟ ਸੀ, ਉਹਦੇ ਸਾਹਮਣੇ ਜ਼ਾਹਿਰ ਕਰ ਦਿੱਤਾ। ਹਾਂਜੀ,
ਉਪਕਾਰ ਕਰ ਤਨ ਲਿਹੋ ਮਨ ਭਾਵਾ।
ਕਹਿਣ ਲੱਗਾ ਲਓ ਪੰਡਿਤ ਜੀ ਫਿਰ ਹੁਣ ਤੇਰੀ ਮੇਰੀ ਸਾਂਝ ਹੈ। ਮਨ ਭਾਉਂਦਾ ਖਜ਼ਾਨਾ ਤੇਰੇ ਵਾਸਤੇ ਖੁੱਲ੍ਹਾ, ਮਾਇਆ ਜਿੰਨੀ ਮਰਜ਼ੀ ਲਈ। ਹਾਂਜੀ,
ਹਰ ਗੋਬਿੰਦ ਕੋ ਦੇਹੋ ਬਿਖ ਦੇਹ ਕਾਰਜ ਮੇਰਾ।
ਕੰਮ ਸੁਣ ਲੈ, ਹਰ ਗੋਬਿੰਦ ਨੂੰ ਜ਼ਹਿਰ ਦੇਣੀ, ਜਿਹਦੀ ਤੂੰ ਹਰ ਵੇਲੇ ਪਰਵਰਿਸ਼ ਕਰਦਾ ਹੈ, ਜਿਹਨੂੰ ਤੂੰ ਗੋਦੀ ਚੁੱਕ ਕੇ ਰੱਖਦਾ ਹੈ, ਖਿਡਾਉਂਦਾ ਹੈ ਹਰ ਵੇਲੇ, ਸਾਰਾ ਦਿਨ ਹਰ ਗੋਬਿੰਦ ਤੇਰੇ ਕੋਲ ਰਹਿੰਦਾ ਹੈ, ਤੂੰ ਉਸਨੂੰ ਜ਼ਹਿਰ ਦੇ ਕੇ ਮਾਰਨਾ ਹੈ, ਇਹ ਮੇਰਾ ਕੰਮ ਹੈ। ਹਾਂਜੀ,
ਮਿਲਿਆ ਹਿਰਦੈ ਕਰਤਾ ਕਰਕ ਦੁੱਖ ਦੇਖੇ ਹਨੇਰਾ,
ਕਿਉਂਕਿ ਉਹਦੇ ਵੱਲ ਦੇਖ ਦੇਖ ਕੇ ਮੇਰੇ ਕਾਲਜੇ 'ਤੇ ਸੂਲਾਂ ਚੁੱਭਦੀਆਂ ਨੇ, ਮੈਨੂੰ ਉਹ ਬਰਦਾਸ਼ਤ ਨਹੀਂ ਹੈ, ਹਰ ਗੋਬਿੰਦ ਵੱਲ ਵੇਖ ਕੇ ਮੇਰਾ ਮਨ ਦੁਖੀ ਹੁੰਦਾ ਹੈ।
ਸ਼੍ਰੀ ਅਰਜਨ ਸੁਤ ਬਿਨ ਰਹਿ ਗੁਰ ਤਾਹਮ ਪਾਵ ਹੈ।
ਗੁਰੂ ਅਰਜਨ ਦੇਵ ਦਾ ਬੱਚਾ ਖਤਮ ਹੋ ਜਾਵੇ, ਗੁਰਿਆਈ ਮੇਰੇ ਬੱਚੇ ਨੂੰ ਮਿਲੇਗੀ।
ਨਾਹੇ ਤਾਂ ਇਨਕੇ ਬੰਸ਼ ਤੇ ਕਿਉਂ ਹੂ ਨਾ ਕਰ ਆਵ ਹੈ।
ਜੇ ਹਰਗੋਬਿੰਦ ਬਚ ਗਿਆ, ਹਰਗੋਬਿੰਦ ਨਾ ਮਰਿਆ, ਤਾਂ ਗੁਰਿਆਈ ਹਰਗੋਬਿੰਦ ਕੋਲ ਜਾਏਗੀ ਅਤੇ ਮੇਰੇ ਬੱਚੇ ਖਾਲੀ ਰਹਿ ਜਾਣਗੇ, ਸਾਡੇ ਹੱਥ ਨਹੀਂ ਆਵੇਗੀ। ਹਾਂਜੀ,
ਦੇਹੋ ਰਜਤ ਪਣ ਪੰਜ ਸੈ ਹਮ ਤੇ ਤਤਕਾਲਾ।
ਪਹਿਲੀ ਤੈਨੂੰ ਕਿਸ਼ਤ 500 ਰੁਪਈਆ ਦਾ ਤੈਨੂੰ ਦੇ, ਉਦੋਂ 500 ਬੜਾ ਹੁੰਦਾ ਸੀ ਸਾਸ ਨੂੰ, ਇਹ ਅੱਜ ਤੋਂ 450-450 ਸਾਲ ਪੁਰਾਣੀ ਗੱਲ, ਇਹ ਗੱਲ ਸੰਨ 1600 ਦੀ ਹੈ, ਹੁਣ ਸਮਝੋ 2018 418 ਸਾਲ ਪੁਰਾਣੀ ਗੱਲ ਹੈ। ਉਦੋਂ 500 ਰੁਪਈਏ ਦੀ, ਔਰ ਰੁਪਈਆ ਵੀ ਇਹ ਨਹੀਂ ਸੀ ਜਿਹੜਾ ਅੱਜ ਕੱਲ੍ਹ ਹੈ, ਚਾਂਦੀ ਦਾ ਤੋਲੇ, ਇੱਕ ਤੋਲੇ ਦਾ ਰੁਪਈਆ ਹੁੰਦਾ ਸੀ, ਪਿਓਰ ਚਾਂਦੀ, ਸੁੱਚੀ ਚਾਂਦੀ ਦਾ ਰੂਪਾ, ਰੁਪਈਆ ਸ਼ਬਦ ਹੀ ਰੂਪੇ ਤੋਂ ਬਣਿਆ, ਰੂਪਾ ਚਾਂਦੀ ਨੂੰ ਕਹਿੰਦੇ ਆ, ਉੱਥੋਂ ਰੁਪਈਆ ਬਣਿਆ, ਯਾਨੀ ਇੱਕ 10 ਤੋਲੇ 10 ਗ੍ਰਾਮ, 1 ਤੋਲਾ ਚਾਂਦੀ 1 ਰੁਪਈਆ, ਰਜਤਪਣ ਵੀ ਕਹਿੰਦੇ, ਰਜਤ ਵੀ ਚਾਂਦੀ ਨੂੰ ਕਹਿੰਦੇ, 500 ਰਜਤਪਣ, 500 ਰੁਪਈਏ ਦਿਆਂਗਾ।
ਸਰਬ ਆਰਬਲ ਲਗ ਰਹੋ ਸੁਖ ਦੇਹ ਬਸਾਲਾ।
ਬਾਕੀ ਇਹ ਨਹੀਂ ਵੀ 500 ਦੇ ਕੇ ਮੈਂ ਬੰਦ ਕਰ ਦਿਆਂਗਾ, ਤੈਨੂੰ ਤੇਰਾ ਪੂਰਾ ਸਾਰੀ ਉਮਰ ਦਾ ਹੀ ਗੁਰੂ ਘਰ 'ਚੋਂ ਹੀ ਲੰਗਰ ਪਾਣੀ ਮਿਲੇਗਾ, ਇੱਥੋਂ ਹੀ ਤੈਨੂੰ ਖਰਚਾ ਦਿਆਂਗਾ, ਸਾਰਾ ਕੁਝ ਮੈਂ ਦਿਆਂਗਾ। ਹਾਂਜੀ,
ਸੁਣ ਦਿਜ ਨੇ ਤੂਸ਼ਣ ਕਰੀ ਪੁਨ ਪ੍ਰਿਥਿਆ ਭਾਖਾ।
ਸੁਣ ਕੇ ਬਾਹਮਣ ਇੱਕਦਮ ਤੇ ਵਿਚਾਰਾ ਡਰ ਗਿਆ, ਸੋਚਣ 'ਚ ਪੈ ਗਿਆ, ਚੁੱਪ ਕਰ ਗਿਆ ਵੀ ਕੰਮ ਬੜਾ ਵੱਡਾ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਤਾਪ ਹੀ ਇੰਨਾ ਸੀ ਵੀ ਜਦੋਂ ਭਾਵੇਂ ਉਸ ਬਾਹਮਣ ਦੀ ਗੋਦੀ 'ਚ ਰਹਿੰਦੇ ਸੀ, ਚੁੱਕ ਖਿਡਾਉਂਦਾ ਸੀ ਸਾਰਾ ਦਿਨ, ਪਰ ਅੰਦਰੋਂ ਡਰਦਾ ਹੀ ਰਹਿੰਦਾ ਸੀ ਉਹਨਾਂ ਦੇ ਪ੍ਰਤਾਪ ਤੋਂ, ਉਹਨਾਂ ਦੇ ਅੰਦਰ ਇੰਨਾ ਕੁ ਜਾਹੋ ਜਲਾਲ ਸੀ ਵੀ ਉਹਦੇ 'ਤੇ ਅੱਗੇ ਕੋਈ ਬੱਸ ਚੱਲਦਾ ਨਹੀਂ ਸੀ, ਉਹਦਾ ਭੈ ਹੁੰਦਾ ਸੀ। ਪਰ ਹੁਣ ਲਾਲਚ ਜਿਹੜਾ ਨਾ, ਲਾਲਚ ਬੰਦੇ ਨੂੰ ਸਾਰੇ ਪਾਪ ਕਰਾ ਦਿੰਦਾ, ਚੁੱਪ ਕਰ ਗਿਆ, ਸੋਚਣ ਲੱਗ ਪਿਆ ਅਤੇ ਪ੍ਰਿਥੀ ਚੰਦ ਦੁਬਾਰਾ ਬੋਲਿਆ। ਹਾਂਜੀ, ਦੇਖ ਪ੍ਰਿਥੀ ਚੰਦ, ਦੇਖ ਪੰਡਿਤ ਜੀ, ਤੂੰ ਪਾਈ ਜਨੇਊ ਦੀ ਕਸਮ, ਮੈਂ ਵੀ ਕਸਮ ਪਾਉਂਦਾ, ਮੈਂ ਤੇਰੇ ਪੈਸੇ ਨਹੀਂ ਰੱਖਣੇ, 500 ਤੇਰੇ ਮੈਂ ਦੇਣੇ ਆ, ਉਹ ਮੈਂ ਤੈਨੂੰ ਦਿਆਂਗਾ, ਕੰਮ ਕਰ ਦੇ, ਪੈਸੇ ਤੋਂ ਪੈਸੇ ਬਾਰੇ ਨਾ ਸੋਚ, ਵੀ ਇਹ ਨਾ ਸੋਚ ਵੀ ਮੈਂ ਕੰਮ ਕਰਾ ਕੇ ਅਤੇ ਪਿੱਛੋਂ ਮੁੱਕਰ ਜਾਵਾਂਗਾ, ਮੈਨੂੰ ਵੀ ਕਸਮ ਹੈ ਮੈਂ ਪੈਸੇ ਤੇਰੇ ਜ਼ਰੂਰ ਖਰੇ 500 ਤਾਂ ਹੁਣੇ ਦਿਆਂਗਾ, ਬਾਕੀ ਸਾਰੀ ਉਮਰ ਤੋਂ ਜੋ ਮੰਗੇਗਾ ਦਿੰਦਾ ਰਹਾਂਗਾ। ਹਾਂਜੀ,
ਪਰ ਰੀਤ ਖਾ ਤਰਜਮਾ ਜਿਮ ਹੋ ਹੈ ਤੇਰੀ।
ਅੱਛਾ, ਜੇ ਤੇਰੀ ਕੋਈ ਹੋਰ ਤਸੱਲੀ ਕਿਸੇ ਤਰ੍ਹਾਂ ਹੁੰਦੀ ਹੈ ਤੂੰ ਉਵੇਂ ਕਰਾ ਲੈ ਮੇਰੇ ਤੋਂ, ਜੇ ਤੈਨੂੰ ਕੋਈ ਗਰੰਟੀ ਚਾਹੀਦੀ ਹੈ ਤਾਂ ਮੈਂ ਤੈਨੂੰ ਉੱਦਾਂ ਹੀ ਵਚਨ ਕਰਨ ਨੂੰ ਤਿਆਰ ਹਾਂ, ਪੈਸੇ ਵੀ ਤੈਨੂੰ ਪਹਿਲਾਂ ਫੜਾਉਣ ਨੂੰ ਤਿਆਰ ਹਾਂ। ਹਾਂਜੀ,
ਨਹਿ ਪੂਰਬ ਖਾਨ ਤੇ ਕਿਉਂ ਚਿੰਤ ਘਨੇਰੀ।
ਮੈਂ ਝੂਠ ਨਹੀਂ ਬੋਲਦਾ, ਤੂੰ ਚਿੰਤਾ ਨਾ ਕਰ, ਕਿਉਂ ਚਿੰਤਾ 'ਚ ਪਿਆ ਹੋਇਆ। ਹਾਂਜੀ,
ਇਹੋ ਕਰਨੋ ਤੁਝ ਕੋ ਸੁਗਮ ਨਿਤ ਰੱਖਿਆ ਉਛਾਂਗਾ।
ਪੰਡਤਾ, ਇਹ ਕੰਮ ਤੂੰ ਹੀ ਕਰ ਸਕਣ, ਤੇਰੇ ਲਈ ਸੌਖਾ, ਕਿਉਂਕਿ ਹਰ ਗੋਬਿੰਦ ਹਰ ਵੇਲੇ ਤੇਰੀ ਗੋਦ ਵਿੱਚ ਰਹਿੰਦਾ, ਤੂੰ ਉਹਨੂੰ ਖਿਡਾਉਂਦਾ, ਜਦੋਂ ਉਹ ਤੇਰੀ ਗੋਦ ਵਿੱਚ ਕਿਤੇ ਇਕੱਲਾ ਤੈਨੂੰ ਮਿਲ ਜਾਵੇ ਅਤੇ ਤੂੰ ਉਹਨੂੰ ਜ਼ਹਿਰ ਦੇ ਦੇ, ਬਸ ਇੰਨਾ ਹੀ ਕੰਮ ਹੈ। ਹਾਂਜੀ,
ਕਿਸੋਂ ਬਿਦਮੁਖ ਬੀਜੀਏ ਨਹਿ ਦੇਖੇ ਗੰਗਾ।
ਗੰਗਾ ਦੀਆਂ ਅੱਖਾਂ ਤੋਂ ਓਹਲੇ ਮਾਤਾ ਗੰਗਾ ਜੀ, ਉਹ ਨਾ ਦੇਖ ਲਵੇ ਕਿਤੇ, ਉਹਨੂੰ ਪਤਾ ਨਾ ਲੱਗ ਜਾਵੇ, ਕੋਈ ਵੀ ਨਾ ਦੇਖੇ ਅਤੇ ਚੁੱਪ ਕਰਕੇ ਜ਼ਹਿਰ ਦੇ ਦੇਵੀਂ।
ਪਰ ਨਾ ਕੋ ਰਖਵਾਰ ਹੈ ਤੁਝ ਪਰ ਵਿਸਵਾਸਾ।
ਹੋਰ ਤਾਂ ਮੈਂ ਕਿਸੇ 'ਤੇ ਵਿਸ਼ਵਾਸ ਨਹੀਂ ਕਰ ਸਕਦਾ ਪੰਡਤਾ, ਤੇਰੇ 'ਤੇ ਭਰੋਸਾ ਪੂਰਾ ਮੈਨੂੰ ਵੀ ਤੂੰ ਕੰਮ ਕਰੇਗਾ, ਅਤੇ ਹਰ ਗੋਬਿੰਦ ਵੀ ਤੇਰੀ ਗੋਦ 'ਚ ਰਹਿੰਦਾ, ਜਿੰਨਾ ਸਮਾਂ ਹਰ ਗੋਬਿੰਦ ਤੇਰੇ ਕੋਲ ਰਹਿੰਦਾ ਇੰਨਾ ਹੋਰ ਕਿਸੇ ਕੋਲ ਨਹੀਂ ਰਹਿੰਦਾ। ਇਸ ਕਰਕੇ ਤੈਨੂੰ ਬਹੁਤ ਟਾਈਮ ਮਿਲਣਾ, ਬਹੁਤ ਮੌਕਾ ਮਿਲਣਾ ਕਿ ਤੂੰ ਬੱਚੇ ਨੂੰ ਜ਼ਹਿਰ ਦੇ ਕੇ ਮਾਰ ਦੇ। ਕੋਈ ਜ਼ਹਿਰ ਦੇ ਕੇ ਮਾਰ ਦੇ, ਕਹਿ ਦੇਵੀਂ ਵੀ ਸੂਲ ਉੱਠਿਆ। ਸਤਸੰਗ ਜੀ ਅੱਜ ਕੱਲ੍ਹ ਤਾਂ ਬੜੇ ਟੈਸਟ ਬੜਾ ਕੁਝ ਹੁੰਦਾ ਹੈ, ਪਹਿਲਾਂ ਇੰਨੀਆਂ ਗਹਿਰਾਈਆਂ ਵਿੱਚ ਬਰੀਕੀਆਂ 'ਚ ਨਹੀਂ ਸੀ ਜਾ ਸਕਦੇ ਲੋਕ। ਕੋਈ ਚੰਗਾ ਸਿਆਣਾ ਵੈਦ ਅਤੇ ਭਾਵੇਂ ਕੋਈ ਨਬਜ਼ ਦੇਖ ਕੇ, ਅੱਖਾਂ ਦੇਖ ਕੇ ਜਾਂ ਕੋਈ ਨਿਸ਼ਾਨੀਆਂ ਦੇਖ ਕੇ ਸਾ ਲੱਭ ਲਵੇ ਵੀ ਮੌਤ ਕਿਵੇਂ ਹੋਈ ਹੈ। ਪਰ ਜਿੰਨੇ ਅੱਜ ਕੱਲ੍ਹ ਟੈਸਟ ਹੁੰਦੇ ਨੇ, ਪੋਸਟਮਾਰਟਮ ਹੁੰਦੇ ਨੇ, ਹੋਰ ਬੜੀਆਂ ਬੜੇ ਟੈਸਟ ਕਰਕੇ ਲੱਭ ਲੈਂਦੇ ਆ, ਹੱਡੀਆਂ ਤੋਂ ਪਛਾਣ ਲੈਂਦੇ ਆ ਵੀ ਕਿਵੇਂ ਕਤਲ ਹੋਇਆ ਸੀ, ਉਦੋਂ ਨਹੀਂ ਸੀ। ਤਾਂ ਪ੍ਰਿਥੀ ਚੰਦ ਕਹਿੰਦਾ ਪਿੱਛੋਂ ਕਿਹੜਾ ਪਤਾ ਲੱਗਣਾ ਕਿਵੇਂ ਹੋਇਆ। ਕਹਿ ਦਿਆਂਗੇ ਵੀ ਸੂਲ ਉੱਠਿਆ, ਬੱਚੇ ਨੂੰ ਦਰਦ ਹੋਈ ਹੈ, ਬੱਚੇ ਨੇ ਕਿਹੜਾ ਦੱਸਣਾ ਵੀ ਮੈਂ ਕੀ ਖਾਧਾ। ਸੋ ਇਸ ਤਰ੍ਹਾਂ ਆਪਾਂ ਜ਼ਹਿਰ ਦੇ ਕੇ ਮਾਰ ਦਈਏ। ਹਾਂਜੀ,
ਕੋਈ ਨਾ ਜਾਣੇ ਵਿਖ ਦਈ ਸਭ ਸੂਲ ਪਛਾਣਨ ਹੈ,
ਕੋਈ ਨਹੀਂ ਜਾਣੇਗਾ ਵੀ ਜ਼ਹਿਰ ਦਿੱਤਾ। ਸਾਰੇ ਕਹਿਣਗੇ ਸੂਲ ਉੱਠਿਆ, ਪੇਟ 'ਚ ਦਰਦ ਉੱਠੀ ਹੈ ਅਤੇ ਬੱਚੇ ਦੀ ਮੌਤ ਹੋ ਗਈ ਹੈ। ਹਾਂਜੀ, ਤੂੰ ਬਿਲਕੁਲ ਨਾ ਡਰੀ, ਜੇ ਤੇਰੇ ਵੱਲ ਕੋਈ ਉਂਗਲ ਕਰੇਗਾ ਨਾ ਅਸੀਂ ਤੇਰੇ ਨਾਲ ਖਲੋ ਜਾਵਾਂਗੇ, ਕਹਾਂਗੇ ਪੰਡਿਤ ਦਾ ਕੀ ਕਸੂਰ ਹੈ, ਐਵੇਂ ਵਿਚਾਰੇ ਗਰੀਬ ਨੂੰ ਕਿਉਂ ਤੰਗ ਕਰਦੇ, ਅਸੀਂ ਤੇਰਾ ਪੱਖ ਲਵਾਂਗੇ। ਜੇ ਤੇਰੇ ਵੱਲ ਕੋਈ ਕਿਸੇ ਤਰ੍ਹਾਂ ਦਾ ਸੰਦੇਹ ਸ਼ੱਕ ਕਰੇਗਾ ਵੀ ਅਸੀਂ ਜ਼ਬਾਨ ਬੰਦ ਕਰਾਉਣੀ ਜਾਣਦੇ, ਕਰਾ ਲਵਾਂਗੇ। ਹਾਂਜੀ,
ਜੇ ਕੋਈ ਤਵ ਨਾ ਮਿਲੇ ਡਾਂਟ ਹੋ ਬਹੁਤ ਆਹੀ,
ਜੇ ਪੰਡਿਤਾ ਤੇਰਾ ਕਿਸੇ ਨੇ ਨਾ ਲਿਆ ਨਾ, ਮੈਂ ਉਸੇ ਵੇਲੇ ਤਾੜ ਫੜ ਕਰ ਦਿਆਂਗਾ, ਡਾਂਟ ਦਿਆਂਗਾ ਵੀ ਚੁੱਪ ਕਰੋ, ਪੰਡਿਤ ਜੀ ਦੇ ਬਾਰੇ ਨਹੀਂ ਕੋਈ ਕਹਿਣਾ, ਇਹ ਬੜੇ ਨੇਕ ਬੰਦੇ ਆ। ਤੋ ਇੱਦਾਂ ਮੈਂ ਤੇਰਾ ਪੱਖ ਲਵਾਂਗਾ, ਅੰਦਰ ਖਾਤੇ ਵੀ ਅਤੇ ਬਾਹਰੋਂ ਵੀ। ਹਾਂਜੀ,
ਨਾ ਆਪ ਹੋ ਹਮਰੇ ਸਦਮੇ ਕਿਸ ਦਿਨ ਹੈ ਨਾਹੀ,
ਦੂਜੀ ਗੱਲ ਹੈ ਕਿ ਤੈਨੂੰ ਕੋਈ ਖਤਰਾ ਜਾਪੇ ਮੇਰੇ ਕੋਲ ਆ ਜਾਈ, ਮੈਂ ਤੈਨੂੰ ਕਿਸੇ ਦੇ ਹਵਾਲੇ ਨਹੀਂ ਕਰਾਂਗਾ। ਕਿਸੇ ਦੀ ਮਜਾਲ ਹੈ ਕਿ ਮੇਰੇ ਘਰ ਵੜ ਕੇ ਤੇਰਾ ਕੋਈ ਵਾਲ ਵਿੰਗਾ ਕਰ ਜਾਵੇ। ਜੇ ਤੈਨੂੰ ਅਰਜਨ ਹੋਰੀ ਨੌਕਰੀ ਤੋਂ ਕੱਢ ਵੀ ਦੇਣਗੇ ਤਾਂ ਮੇਰੇ ਕੋਲ ਆ ਜਾਈ, ਮੈਂ ਤੈਨੂੰ ਨੌਕਰੀ 'ਤੇ ਰੱਖ ਲਵਾਂਗਾ। ਹਾਂਜੀ,
ਗਰਬ ਲੋਕ ਤੇ ਫਿਰ ਗਇਓ ਜਿਜ ਮੂਡ ਪਡੇਰਾ।
ਸਤਸੰਗਤ ਜੀ, ਪੰਜਾਬੀ ਦੀ ਕਹਾਵਤ ਹੈ ਤੇਲ ਤਮਾ ਜਾਂ ਕੋ ਮਿਲੇ ਤੁਰਤ ਨਰਮ ਹੋਏ ਜਾਏ। ਕੋਈ ਪੁਰਜਾ ਕੋਈ ਮਸ਼ੀਨਰੀ ਖਰਾਬ ਹੋ ਜਾਵੇ, ਸਖਤ ਹੋ ਜਾਵੇ, ਤਾਲੇ ਚਾਬੀ ਨਾ ਲੱਗਦੀ ਹੋਵੇ, ਸਿਆਣੇ ਲੋਕ ਤੇਲ ਪਾ ਕੇ ਚਾਬੀ ਲਾ ਲੈਂਦੇ ਆ। ਪੁਰਜਾ ਕੋਈ ਵੀ ਹੋਵੇ ਤੇਲ ਦੇ ਨਾਲ ਨਰਮ ਹੋ ਜਾਂਦਾ, ਅਤੇ ਬੰਦਾ ਕਿਵੇਂ ਨਰਮ ਹੁੰਦਾ, ਬੰਦੇ ਨੂੰ ਤਮਾ ਲਾਲਚ ਨਰਮ ਕਰ। ਜਦੋਂ ਕਿਸੇ ਬੰਦੇ ਨੂੰ ਲਾਲਚ ਮਿਲ ਜਾਵੇ ਬੰਦਾ ਨਰਮ ਹੋ ਜਾਂਦਾ। ਲਾਲਚ ਵਿੱਚ ਆ ਗਿਆ ਬਾਹਮਣ ਅਤੇ ਉਸੇ ਵੇਲੇ ਕਹਿਣ ਲੱਗਾ,
ਗੰਗ ਸੁੱਧ ਨਿਤ ਰੱਖਿਆ ਲੱਖ ਮੰਜ ਸਵੇਰਾ।
ਕਹਿਣ ਲੱਗਾ ਜੀ ਬਾਬਾ ਜੀ ਕੰਮ ਥੋੜ੍ਹਾ ਔਖਾ ਕਹਿ ਰਹੇ ਹੋ ਮੈਨੂੰ, ਕਿਉਂਕਿ ਮਾਤਾ ਗੰਗਾ ਹਰ ਵੇਲੇ ਆਪਣੇ ਪੁੱਤਰ 'ਚ ਨਿਗਾਹ ਰੱਖਦੀ, ਖਿਡਾਉਂਦਾ ਮੈਂ ਹਾਂ, ਪਰ ਇਹ ਨਹੀਂ ਵੀ ਮਾਤਾ ਦੀਆਂ ਅੱਖਾਂ ਤੋਂ ਓਹਲੇ ਹੋ ਜਾਣ। ਮਾਤਾ ਦੀਆਂ ਅੱਖਾਂ ਤੋਂ ਪਰੇ ਨਹੀਂ ਹੋਣ ਦਿੰਦਾ, ਕਿਉਂਕਿ ਮਾਤਾ ਵੇਖਦੀ ਹੈ ਵੀ ਹਰ ਗੋਬਿੰਦ ਹੱਸ ਰਿਹਾ, ਖੇਡ ਰਿਹਾ, ਕੀ ਕਰ ਰਿਹਾ, ਖਾ ਰਿਹਾ, ਪੀ ਰਿਹਾ। ਇੱਕ ਅੱਖ ਦੇ ਫੋਰ ਜਿੰਨਾ ਵੀ ਜਿਹੜਾ ਨਾ ਸ਼੍ਰੀ ਹਰਗੋਬਿੰਦ ਤੋਂ ਧਿਆਨ ਮਾਤਾ ਦਾ ਪਰੇ ਨਹੀਂ ਜਾਂਦਾ। ਹਾਂਜੀ,
ਨਹੀਂ ਪਰ ਕੀ ਚੌਕਸੀ ਲਾਗੇ ਨਿਜ ਕਾਜਾ।
ਅਤੇ ਹਰਗੋਬਿੰਦ ਦੀ ਮਾਂ ਮਾਤਾ ਗੰਗਾ ਜੀ ਦੀ ਸਾਹਮਣੇ ਕਿਸੇ ਦਾ ਵੱਸ ਨਹੀਂ ਚੱਲਦਾ, ਉਹਦੀ ਫੁਰਤੀ ਬੜੀ ਹੈ। ਮਾਤਾ ਸਤਸੰਗਤ ਜੀ, ਮਾਤਾ ਜੀ ਵੀ ਤਾਂ ਭਗਤੀ ਦਾ ਅਵਤਾਰ ਸਨ, ਐਡੇ ਐਡੇ ਅਵਤਾਰੀ ਪੁਰਸ਼ਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਕੋਈ ਸਧਾਰਨ ਨਹੀਂ ਹੁੰਦੀ। ਉਹਨਾਂ ਨੇ ਵੀ ਬਹੁਤ ਭਜਨ ਬੰਦਗੀ ਜਪ ਤਪ ਕੀਤੇ ਹੁੰਦੇ, ਤਾਂ ਹੀ ਉਹਨਾਂ ਦੇ ਘਰ ਅਵਤਾਰ ਜਨਮ ਲੈਂਦੇ ਆ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਮਾਤਾ ਤ੍ਰਿਪਤਾ ਜੀ, ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਮਾਤਾ ਗੰਗਾ ਜੀ, ਇਹ ਸਾਰੀਆਂ ਮਾਤਾਵਾਂ ਜਿੰਨੀਆਂ ਜਿਨ੍ਹਾਂ ਦੀ ਕੁੱਖ ਤੋਂ ਅਵਤਾਰੀ ਪੁਰਸ਼ ਗੁਰੂ ਸਾਹਿਬਾਂ ਦੇ ਜਨਮ ਹੋਏ ਨੇ, ਇਹ ਬੰਦਗੀ ਕਰਕੇ ਆਈਆਂ ਰੂਹਾਂ ਸਨ, ਮਹਾਨ ਆਤਮਾ ਸਨ। ਸੋ ਕਹਿਣ ਲੱਗੇ ਵੀ ਮਾਤਾ ਗੰਗਾ ਬੜੀ ਧਿਆਨ ਰੱਖਦੀ ਹੈ, ਉਹਦੀ ਸੁਰਤ ਬੜੀ ਬਰੀਕ ਹੈ, ਉਹ ਹਰ ਵੇਲੇ ਚੌਕਸੀ ਰੱਖਦੀ ਹੈ। ਹਾਂਜੀ,
ਘਰ ਅੰਤਰ ਮੈਂ ਰਾਖ ਤੋਂ ਜਹ ਸਕਲ ਸਮਾਜਾ,
ਘਰ ਦੇ ਵਿੱਚ ਵਿਹੜੇ ਤੋਂ ਬਾਹਰ ਮੈਂ ਲਿਜਾ ਨਹੀਂ ਸਕਦਾ। ਮਾਤਾ ਅਤੇ ਸੇਵਾਦਾਰ ਦਾਸੀਆਂ ਦਾਸ ਕੰਮ ਕਰਦੇ ਰਹਿੰਦੇ ਆ। ਕੋਈ ਚੱਕੀ ਪੀਸਣ ਦਾ ਕੰਮ ਹੈ, ਕੋਈ ਕੱਪੜੇ ਧੋਣ ਦਾ ਕੰਮ ਹੈ, ਕੋਈ ਝਾੜੂ ਪੋਚੇ ਦਾ ਕੰਮ ਹੈ, ਉਹ ਵੱਖਰੀਆਂ ਵੱਖਰੀਆਂ ਨੌਕਰਾਣੀਆਂ ਮਾਤਾ ਦੀਆਂ ਪੰਜ ਛੇ ਦਾਸੀਆਂ ਉਹ ਕਰਦੀਆਂ, ਕੋਈ ਸੇਵਾਦਾਰ ਨੇ ਉਹ ਸੇਵਾ ਕਰਦੇ ਨੇ, ਉਹਨਾਂ ਵਿੱਚ ਮੈਂ ਵੀ ਹਾਂ। ਮੈਂ ਸਾਹਿਬਜ਼ਾਦੇ ਨੂੰ ਖਿਡਾਉਂਦਾ ਹਾਂ ਅਤੇ ਉਹਲੇ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਵੱਖਰਾ ਕਰਕੇ ਕੋਈ ਖਵਾਇਆ ਜਾਵੇ, ਕੋਈ ਉਹਲੇ ਕਰਕੇ ਉਹਨੂੰ ਦਿੱਤਾ ਜਾਵੇ, ਇਹ ਔਖਾ ਕੰਮ ਹੈ। ਹਾਂਜੀ,
ਪ੍ਰਿਥਿਆ ਵੱਲ ਬੁੱਧ ਕਰ ਛਲ ਥਨ ਹੋ ਐਸੇ।
ਪ੍ਰਿਥਿਆ ਕਹਿਣ ਲੱਗਾ, ਇਹ ਹੁਣ ਤੇਰਾ ਕੰਮ ਹੈ, ਜੋ ਮਰਜ਼ੀ ਕਰ, ਬਲ ਕਰ, ਬੁੱਧੀ ਕਰ, ਯਤਨ ਕਰ, ਕੋਈ ਛਲ ਕਰ, ਪੈਸੇ ਮਿਲਣੇ ਤੈਨੂੰ, ਅਤੇ ਤੂੰ ਘੱਟੋ ਘੱਟ 2 ਮਿੰਟ ਹੀ ਕੱਢਣੇ ਹੈ ਅੱਖਾਂ ਤੋਂ, ਓਹਲੇ 2-4 ਮਿੰਟ ਕਰਕੇ ਅਤੇ ਬੱਚੇ ਨੂੰ ਜ਼ਹਿਰ ਦੇ ਦੇ। ਹਾਂਜੀ,
ਘਰ ਮਹਿ ਲਿਖਦੇ ਹੋ ਲਖੈ ਨਹਿ ਗੰਗਾ ਕਿਮ ਜੈਸੇ।
ਘਰ ਦੇ ਵਿੱਚ ਹੀ ਜ਼ਹਿਰ ਦੇਣਾ ਵੀ ਉੱਥੇ ਹੀ ਘਰ ਵਿੱਚ ਹੀ ਹੈ, ਤਾਂ ਕਿ ਕਿਸੇ ਹੋਰ 'ਤੇ ਸ਼ੱਕ ਨਾ ਜਾਵੇ, ਗੰਗਾ ਨੂੰ ਵੀ ਪਤਾ ਨਾ ਲੱਗੇ ਵੀ ਕੀ ਹੋਇਆ। ਜੇ ਬਾਹਰ ਲੈ ਕੇ ਜਾਏਗਾ ਫਿਰ ਤਾਂ ਗੱਲ ਹੋ ਜਾਣੀ ਹੈ ਵੀ ਬਾਹਰ ਲੈ ਕੇ ਗਿਆ ਸੀ, ਪਤਾ ਨਹੀਂ ਕੀ ਖਵਾ ਕੇ ਲਿਆਇਆ। ਵਿਹੜੇ ਦੇ ਵਿੱਚ ਹੀ, ਘਰ ਦੇ ਵਿੱਚ ਹੀ, ਸਭ ਦੇ ਅੱਖਾਂ 'ਚੋਂ ਹੀ ਧੂ ਮਿੱਟੀ ਪਾ ਕੇ ਟਾਈਮ ਕੱਢਣਾ, ਅਤੇ ਬਸ ਉਹ 1-2 ਮਿੰਟ ਵਿੱਚ ਹੀ ਕੰਮ ਹੋ ਜਾਣਾ। ਹਾਂਜੀ, ਤੂੰ ਡਰ ਵੀ ਨਾ, ਤੈਨੂੰ ਨਹੀਂ ਕੋਈ ਡਰ, ਜਦੋਂ ਕੋਈ ਖਤਰਾ ਹੋਵੇ ਮੇਰੇ ਕੋਲ ਆ ਜੀ, ਮੈਂ ਆਪੇ ਸੰਭਾਲ ਲਵਾਂਗਾ। ਹਾਂਜੀ,
ਇਸ ਪ੍ਰਕਾਰ ਦ੍ਰਿੜ ਕਿਓ ਸਭ ਦੇ ਪਰਵਾਸੂ।
ਇਸ ਤਰ੍ਹਾਂ ਬ੍ਰਾਹਮਣ ਨੂੰ 500 ਰੁਪਈਏ ਦਾ ਲਾਲਚ, ਨਗਦ ਅਤੇ ਸਾਰੀ ਉਮਰ ਦਾ ਖਿਆਲ ਰੱਖਣ ਦਾ ਭਰੋਸਾ ਦੇ ਕੇ ਪੱਕਾ ਕਰ ਲਿਆ ਪ੍ਰਿਥੀਏ ਨੇ ਕਿ ਸ੍ਰੀ ਹਰਗੋਬਿੰਦ ਜੀ ਨੂੰ ਜ਼ਹਿਰ ਦਿਆਂਗਾ। ਹਾਂਜੀ,
ਪਰ ਬਹੁਤ ਮਸਲਤ ਕਰੀ ਕਹਿ ਲੱਗ ਲਿਖ ਥੋ।
ਕਵੀ ਜੀ ਕਹਿੰਦੇ ਬੜੀਆਂ ਉਹਨਾਂ ਨੇ ਸਲਾਹਾਂ ਮਸ਼ਵਰੇ ਕੀਤੇ, ਕੋਈ ਰਾਤ ਦੇ 12 ਵਜੇ ਤੱਕ ਬੈਠੇ ਰਹੇ, ਪ੍ਰਿਥੀ ਚੰਦ ਆਪਣੇ ਮੰਜੇ 'ਤੇ ਬੈਠਾ ਪਲੰਘ 'ਤੇ, ਉਹ ਬ੍ਰਾਹਮਣ ਥੱਲੇ ਬੈਠਾ ਅਤੇ ਗੱਲਾਂ ਬਾਤਾਂ ਕਰਦੇ, ਇੱਕ ਦੂਜੀ ਨੂੰ ਸਹੁੰ ਪਾਉਂਦੇ, ਪੱਕੀਆਂ ਕਰਦੇ। ਇਹਨਾਂ ਨੇ ਆਪਸ ਵਿੱਚ ਇਹ ਕਰ ਲਿਆ ਵੀ ਠੀਕ ਹੈ, ਆਹ ਜ਼ਹਿਰ ਦੀ ਪੁੜੀ ਲੈ ਜਾ, ਬੜਾ ਤਿੱਖਾ ਜ਼ਹਿਰ, ਜਿਹੜਾ ਮੂੰਹ 'ਤੇ ਰੱਖੇ ਤਾਂ ਬੰਦੇ ਦੀ ਜਾਨ ਨਿਕਲ ਜਾਵੇ, ਇਹੋ ਜਿਹੇ ਜ਼ਹਿਰੀਲੇ ਜ਼ਹਿਰ ਹੁੰਦੇ, ਖਤਰਨਾਕ। ਕੋਈ ਐਸਾ ਮਿੱਠਾ ਤੇਲੀਆ ਜਾਂ ਕੋਈ ਸੰਖੀਆ, ਕੋਈ ਖਤਰਨਾਕ ਜ਼ਹਿਰ ਉਹ ਦਿੱਤਾ। ਹਾਂਜੀ,
ਕਪਟ ਕਰਨ ਕਹੋ ਪਾਪ ਮੈਂ ਪਾਪੀ ਬੜ ਕੋ।
ਕਪਟ ਕਰਨ ਵਿੱਚ ਦੋਵੇਂ ਹੀ ਪਾਪੀ, ਪਾਪੀ ਨੂੰ ਪਾਪੀ ਮਿਲ ਗਿਆ, ਉਹ ਪ੍ਰਿਥੀਆ ਦੇ ਪਾਪੀ ਸੀ, ਉਹ ਬ੍ਰਾਹਮਣ ਵੀ ਪਾਪੀ ਨਾਲ ਰਲ ਗਿਆ। ਹਾਂਜੀ,
ਬਹੁਤ ਬਾਤ ਪਰ ਪੱਕ ਕਰ ਜਜ ਗੁਰ ਕਰ ਆਵਾ।
ਆਪਸ ਵਿੱਚ ਬੜੀਆਂ ਪੱਕੀਆਂ ਕਰਕੇ ਪੰਡਿਤ ਉੱਠਿਆ ਅਤੇ ਗੁਰੂ ਘਰ, ਜਿੱਥੇ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਘਰ ਸੀ, ਉੱਥੇ ਆ ਕੇ ਜਿੱਥੇ ਉਹ ਸੌਂਦਾ ਸੀ, ਆ ਕੇ ਆਪਣੇ ਮੰਜੇ 'ਤੇ ਪੈ ਗਿਆ। ਹਾਂਜੀ,
ਪ੍ਰਿਥੀਏ ਨੇ ਜੋ ਵਿਖ ਗਈ ਸੋ ਸਿਰ ਧਰ ਲਿਆਵਾ।
ਜਿਹੜੀ ਪ੍ਰਿਥੀ ਚੰਦ ਨੇ ਜ਼ਹਿਰ ਦੀ ਪੁੜੀ ਦਿੱਤੀ, ਉਹ ਆਪਣੀ ਪੱਗ ਦੇ ਵਿੱਚ, ਲੜ ਦੇ ਵਿੱਚ ਬੰਨ ਕੇ ਲੈ ਆਇਆ ਬ੍ਰਾਹਮਣ। ਹਾਂਜੀ,
ਦੋਹਰਾ ਪਾਹਨ ਸੋ ਪੀਸਣ ਕਰੀ।
ਫਿਰ ਉਹਨੇ ਸਾਰਿਆਂ ਤੋਂ ਚੋਰੀ ਕਿਸੇ ਜਗ੍ਹਾ 'ਤੇ ਜਾ ਕੇ ਉਹਨੂੰ ਪੀਸਿਆ, ਜ਼ਹਿਰ ਨੂੰ ਬਰੀਕ ਕੀਤਾ। ਸੋ ਜ਼ਹਿਰ ਕਈ ਤਰ੍ਹਾਂ ਦਾ ਹੁੰਦਾ ਨਾ, ਉਹਨੂੰ ਪੀਸ 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 ਕੇ ਜਿਵੇਂ ਮੈਦੇ ਵਰਗਾ ਬਰੀਕ ਕਰ ਲਿਆ। ਹਾਂਜੀ,
ਅਤ ਸੂਖਮ ਤਿਸ ਰਾਤ,
ਰਾਤੋਂ ਰਾਤ ਹੀ ਉਹਨੇ ਤਿਆਰੀ ਕਰ ਲਈ। ਜਦੋਂ ਲਾਲਚ ਆ ਗਿਆ ਵੀ ਕੰਮ ਹੁਣ ਕਰਨਾ ਹੀ ਹੈ, ਫਿਰ ਦੇਰ ਕਾਹਦੀ, ਉਹਨੇ ਉਸੇ ਰਾਤ ਉਸ ਜ਼ਹਿਰ ਨੂੰ ਪੀਸ ਕੇ ਬਰੀਕ ਕਰ ਲਿਆ। ਹਾਂਜੀ,
ਪੂਰੀ ਬਾਂਧ ਸਿਰ ਮਹਿ ਧਰੀ।
ਪੂਰੀ ਬੰਨ੍ਹ ਕੇ ਨਾ ਉਹ ਛੋਟੀ ਜਿਹੀ ਜ਼ਹਿਰ ਦੀ ਆਪਣੀ ਪੱਗ ਦੇ ਲੜ ਦੇ ਵਿੱਚ ਦੇ ਛੱਡੀ, ਸਿਰ 'ਚ ਟੁੰਗ ਛੱਡੀ, ਵੀ ਜਦੋਂ ਮੌਕਾ ਬਣੇਗਾ ਸਿਰ 'ਚੋਂ ਕੱਢ ਕੇ ਅਤੇ ਫਟਾਫਟ ਮੈਂ ਕਿਸੇ ਤਰੀਕੇ ਨਾਲ ਸਾਹਿਬਜ਼ਾਦੇ ਨੂੰ ਖਵਾ ਦਿਆਂ। ਹਾਂਜੀ,
ਉੱਠ ਕਰ ਗਏ ਹੋ ਪ੍ਰਾਤ,
ਸਵੇਰੇ ਉੱਠ ਕੇ ਮੈਂ ਜ਼ਹਿਰ ਦੇਣਾ। ਇਹ ਸੋਚ ਕੇ ਬ੍ਰਾਹਮਣ ਰਾਤ ਨੂੰ ਪਾਪ ਦੇ ਮਨਸੂਬੇ ਕਰਕੇ ਸੁੱਤਾ ਹੀ ਨਹੀਂ, ਨੀਂਦ ਹੀ ਨਹੀਂ ਆਈ। ਜਦੋਂ ਬੰਦਾ ਇਹੋ ਜਿਹੇ ਕੰਮ ਸੋਚ ਲੈਂਦਾ ਨਾ, ਫਿਰ ਉਹਨੂੰ ਚੈਨ ਨਹੀਂ ਆਉਂਦਾ, ਉਹ ਬੰਦਾ ਫਿਰ ਉਸੇ ਤਰ੍ਹਾਂ ਹੀ ਫਿਰ ਉਸ ਬੁਰੇ ਫੁਰਨੇ ਕਰੀ ਜਾਂਦਾ, ਇੱਦਾਂ ਹੋਏਗਾ, ਇੱਦਾਂ ਕਰਾਂਗਾ, ਇੱਦਾਂ ਕਰਾਂਗਾ, ਉਹਨੂੰ ਸਾਰੀ ਰਾਤ ਚੈਨ ਨਹੀਂ ਆਈ। ਹਾਂਜੀ,
ਰਹਿਣ ਸਹਿਣ ਕਰ ਪਰ ਰਹੇ,
ਰਾਤ ਸੌਂ ਗਿਆ, ਸਾਰੇ ਸੌਂ ਗਏ, ਉਹ ਆਪਣੀਆਂ ਤਿਆਰੀਆਂ ਕਰਦਾ ਰਿਹਾ। ਹਾਂਜੀ,
ਐਨ ਗੁਰੂ ਕੇ ਵਿਪਰ,
ਗੁਰੂ ਸਾਹਿਬ ਜੀ ਦੇ ਘਰ ਹੀ ਉਹ ਰਹਿੰਦਾ ਸੀ, ਉੱਥੇ ਰੋਟੀ ਪਾਣੀ ਖਾਂਦਾ ਸੀ, ਉੱਥੇ ਹੀ ਸਾਧ ਸੰਗਤ ਜੀ। ਦੇਖੋ ਪਾਪੀ ਬੰਦੇ, ਜਿਹੜੇ ਪਾਪੀ ਹੁੰਦੇ ਆ ਨਾ, ਉਹਨਾਂ ਦਾ ਕੋਈ ਧਰਮ ਇਮਾਨ ਨਹੀਂ ਹੁੰਦਾ, ਭਾਵੇਂ ਉਹ ਬ੍ਰਾਹਮਣ ਹੋਣ, ਭਾਵੇਂ ਖੱਤਰੀ ਹੋਣ, ਭਾਵੇਂ ਵੈਸ ਹੋਣ, ਭਾਵੇਂ ਸ਼ੂਦਰ ਹੋਣ, ਭਾਵੇਂ ਹਿੰਦੂ ਹੋਣ, ਭਾਵੇਂ ਮੁਸਲਮਾਨ ਹੋਣ, ਪਾਪ 'ਤੇ ਜਦੋਂ ਇਨਸਾਨ ਉੱਤਰ ਜਾਂਦਾ ਉਹਦਾ ਫਿਰ ਕੋਈ ਧਰਮ ਹੀ ਮਾਨ ਨਹੀਂ ਰਹਿੰਦਾ। ਐਸੀ ਬ੍ਰਾਹਮਣਾਂ ਦਾ ਪੁੱਤਰ ਕੰਮ ਚੰਡਾਲਾਂ ਵਾਲੇ ਕਰਨ ਲੱਗੇ। ਵੇਦ ਵਿਆਸ ਜੀ ਬ੍ਰਾਹਮਣਾਂ ਦੇ ਹੀ ਵਿਦਵਾਨ ਹੋਏ ਨੇ। ਉਹਨਾਂ ਨੇ 18 ਪੁਰਾਣ ਲਿਖੇ ਨੇ। ਇੱਕ ਗ੍ਰੰਥ ਭਾਗਵਤ ਪੁਰਾਣ ਦੇ ਪਹਿਲੇ ਸਕੰਦ ਦੇ ਪਹਿਲੇ ਅਧਿਆਏ ਵਿੱਚ ਉਹਨਾਂ ਨੇ ਗੱਲ ਲਿਖੀ ਹੈ। ਉਹ ਕਹਿੰਦੇ ਨੇ ਜੇ ਕੋਈ ਬ੍ਰਾਹਮਣ ਦਾ ਪੁੱਤਰ ਹੋ ਕੇ ਚੰਡਾਲਾਂ ਵਾਲੇ ਕੰਮ ਕਰੇ ਤਾਂ ਉਹਨੂੰ ਬ੍ਰਾਹਮਣ ਨਾ ਕਹੋ, ਕਿਉਂਕਿ ਬ੍ਰਾਹਮਣ ਤਾਂ ਹੁੰਦਾ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ। ਜਿਹੜਾ ਬ੍ਰਹਮ ਦੀ ਵਿਚਾਰ ਕਰੇ ਉਹ ਬ੍ਰਾਹਮਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਈਅਤ ਹੈ ਹਮਾਰਾ। ਪਰ ਜੇ ਕੰਮ ਕਰ ਰਿਹਾ ਚੰਡਾਲਾਂ ਵਾਲੇ ਫਿਰ ਕਾਹਦਾ ਬ੍ਰਾਹਮਣ। ਸੋ ਬ੍ਰਾਹਮਣਾਂ ਦੇ ਘਰ ਜਨਮ ਹੋਇਆ ਸੀ, ਬ੍ਰਾਹਮਣ ਨੀਚ ਕੰਮ 'ਤੇ ਉੱਤਰ ਆਇਆ, ਜ਼ਹਿਰ ਦੀ ਪੁੜੀ ਤਿਆਰ ਕਰਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਣ ਦੇ ਲਈ ਰਾਤ ਸੋਚਦਾ ਰਿਹਾ।
ਰਾਤ ਹੋਤ ਜਾਗਤ ਭਏ,
ਸਵੇਰੇ ਉੱਠਿਆ ਸਾਰੇ ਜਾਗੇ ਹਨ। ਹਾਂਜੀ,
ਕਰਿਓ ਪਾਪ ਚਹਿ ਛਿਪਰ,
ਇਹ ਛੇਤੀ ਪਾਪ ਕਰਨਾ ਚਾਹੁੰਦਾ। ਕਿਵੇਂ ਇਹਨੇ ਪਾਪ ਨੂੰ ਅੰਜਾਮ ਦਿੱਤਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿਨ ਚੜ੍ਹੇ, ਮਾਤਾ ਜੀ ਨੇ ਇਸ਼ਨਾਨ ਪ੍ਰਾਣੀ ਕਰਾ ਕੇ ਨਵੇਂ ਕੱਪੜੇ ਪਾ ਕੇ ਜਦੋਂ ਖਿਡਾਵੇ ਨੂੰ ਦਿੱਤਾ ਅਤੇ ਦਹੀਂ ਦਾ ਕਟੋਰਾ ਸੱਚੇ ਪਾਤਸ਼ਾਹ ਜੀ ਦੇ ਛਕਣ ਵਾਸਤੇ ਮਾਤਾ ਗੰਗਾ ਜੀ ਨੇ ਉਸ ਬ੍ਰਾਹਮਣ ਨੂੰ ਫੜਾ ਦਿੱਤਾ ਵੀ ਲਓ ਪੰਡਿਤ ਜੀ ਸਾਹਿਬਜ਼ਾਦੇ ਨੂੰ ਦਹੀਂ ਛਕਾ ਦਿਓ। ਅਤੇ ਦਹੀਂ ਛਕਾਉਣ ਲੱਗੇ ਨੇ, ਉਸ ਦਹੀਂ ਵਿੱਚ ਉਹ ਪੁੜੀ ਕਿਵੇਂ ਮਿਲਾਈ, ਕਿਵੇਂ ਮਹਾਰਾਜ ਨੂੰ ਛਕਾਉਣ ਵਾਸਤੇ ਉਹਨੇ ਜ਼ੋਰ ਲਾਇਆ। ਪਰ ਮਹਾਰਾਜ ਤਾਂ ਮਹਾਰਾਜ ਸਨ, ਭਾਵੇਂ ਉਹ 5 ਸਾਲ ਦੇ ਸਨ, ਪਰ ਉਹਨਾਂ ਦੇ ਅੰਦਰ ਜੋਤ ਤਾਂ ਅਕਾਲ ਪੁਰਖ ਦੀ ਨਿਰੰਕਾਰ ਦੀ ਸੀ, ਇਸ ਕਰਕੇ ਉਹਦੇ ਚਾਲ ਵਿੱਚ ਨਹੀਂ ਆਏ। ਜ਼ੋਰ ਲਾ ਲਿਆ ਬ੍ਰਾਹਮਣ ਨੇ, ਸਤਿਗੁਰਾਂ ਨੇ ਜ਼ਹਿਰ ਨਹੀਂ ਛਕਿਆ। ਉਹ ਸਾਧ ਸੰਗਤ ਦੀ ਕਥਾ ਅੱਗੇ ਆਵੇਗੀ, ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦਨ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਤਾ, ਅੰਧਕੂਪ ਮਹਾਂ ਭਿਆਨ ਨਾਨਕ ਪਾਏ ਤਾ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆ, ਜੇ ਅੱਖਰ ਹਰ ਮਨ ਬਸਤ ਨਾਨਕ ਹੋ ਤੁਨਿਹਾ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇ ਹੁੰਦੇ ਗੁਰੂ ਪਾਰ ਉਤਾਰਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।